ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਉਪਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾ ਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹਾਂ ਅਬੈ ਕੋ ਮੰਤਰ ਚਲਵਈਐ ਸਾਮ ਦਾਮ ਡੰਡ ਭੇਦ ਸੋਹਈਐ ਉਤੋ ਮਰ ਹਟੋ ਗਯੋ ਮਲਾਰ ਜਿਨ ਸੰਗ ਕੋੜੀ ਸੱਠ ਹਜ਼ਾਰ ਇਹਾਂ ਅਬੈ ਕੋ ਮੰਤਰ ਚਲਵਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਗਰੀਬ ਨਿਵਾਜ ਭਗਤ ਵਚਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਸ਼ਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਦੀਵਾਨ ਦਰਬਾਰ ਸੱਜ ਰਹੇ ਹੈ ਮਹਾਰਾਜ ਜੀ ਦੀ ਧੁਰਕੀ ਬਾਣੀ ਸੋ ਦਰ ਰਹਿਰਾ ਸਾਹਿਬ ਉਪਰੰਤ ਅਰਦਾਸ ਹੋਈ ਹੈ ਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਹੜੀ ਆਪਾਂ ਗੁਰੂ ਪੰਥ ਦੀ ਕਥਾ ਆਰੰਭ ਕੀਤੀ ਹੈ ਉਸ ਕਥਾ ਦਾ ਸਮਾਂ ਹੋਇਆ ਹੈ ਜਿਸ ਗ੍ਰੰਥ ਦਾ ਨਾਮ ਪ੍ਰਾਚੀਨ ਪੰਥ ਪ੍ਰਕਾਸ਼ ਹੈ ਪ੍ਰਾਚੀਨ ਮਤਲਬ ਪੁਰਾਤਨ ਪੁਰਾਣਾ ਪੰਥ ਜੋ ਗੁਰੂ ਪੰਥ ਗੁਰੂ ਖਾਲਸਾ ਹੈ ਉਸ ਪੰਥ ਦਾ ਜੋ ਇਤਿਹਾਸ ਪ੍ਰਕਾਸ਼ ਕਹੀਏ ਪ੍ਰਗਟ ਕਰਦਾ ਹੈ ਗ੍ਰੰਥ ਉਹਦਾ ਨਾਮ ਹੈ ਪ੍ਰਾਚੀਨ ਪੰਥ ਪ੍ਰਕਾਸ਼ ਆਪ ਸੰਗਤਾਂ ਕੁਝ ਪਿਛਲੇ ਮਹੀਨਿਆਂ ਤੋਂ ਸਰਵਣ ਕਰਦੇ ਆ ਰਹੇ ਹੋ, ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ ਨਜੀਬ ਖਾਨ ਰਹੇਲੇ ਪਠਾਨ ਨੇ ਜਵਾਹਰ ਮੱਲ ਦਾ ਜੋ ਪਿਤਾ ਸੀ ਸੂਰਜ ਮੱਲ ਭਾਰਤਪੁਰੀਆ ਜੱਟ ਉਸ ਨੂੰ ਮਾਰ ਦਿੱਤਾ। ਹੁਣ ਉਹਦਾ ਬਦਲਾ ਜਿਹੜਾ ਜਵਾਹਰ ਮੱਲ ਲੈਣਾ ਚਾਹੁੰਦਾ ਸੀ, ਉਸਨੇ ਕਿੰਨੀ ਫੌਜ ਇਕੱਠੀ ਕੀਤੀ, ਫਿਰੰਗੀਆਂ ਦੀ, ਫਿਰੰਗੀ ਕੌਣ, ਅੰਗਰੇਜ਼, ਰਾਜਪੂਤ, ਜੱਟ, ਮਰਹੱਟੇ, ਮਰਾਠੀ ਅਤੇ ਬਰਾੜ, ਨਾਲ ਹੀ ਖਾਲਸੇ ਦੀ ਵੀ ਸ਼ਰਨ ਲਈ ਜਵਾਹਰ ਮੱਲ ਜੱਟ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੋ ਬੁੱਢੇ ਦਲ ਦੇ ਚੌਥੇ ਜਥੇਦਾਰ ਸਨ ਉਹਨਾਂ ਦੇ ਪਾਸ ਆ ਕੇ ਬੇਨਤੀ ਕੀਤੀ ਅਤੇ ਆਪਣੇ ਬਿਸ਼ੰਬਰ ਇੱਕ ਮਥੁਰਾ ਦਾਸ ਅਤੇ ਇੱਕ ਬਿੰਦਰਾਬਨ ਨਾਮ ਦਾ ਵਕੀਲ ਭੇਜੇ। ਉਹਨਾਂ ਤਸਨਾ ਭੇਜਿਆ, ਨਾਲ ਗੱਡੇ ਅਤੇ ਹਾਥੀ ਮਾਇਆ ਦੇ ਲੱਦ ਕੇ ਰਸਤਾਂ ਬਸਤਾਂ ਵੀ ਭੇਜੀਆਂ, ਨਾਲ ਕਿਹਾ ਵੀ ਖਾਲਸਾ ਜੀ ਮੇਰੀ ਮਦਦ ਕਰੋ, ਤੁਹਾਨੂੰ ਵੀ ਹਿੰਦੂ ਧਰਮ ਦੀ ਲੱਜਾ ਹੈ ਅਤੇ ਮੈਨੂੰ ਵੀ ਹਿੰਦੂ ਧਰਮ ਦੀ ਲੱਜਾ ਹੈ, ਅਸੀਂ ਵੀ ਛੱਤਰੀ ਹਾਂ, ਤੁਸੀਂ ਵੀ ਛੱਤਰੀ ਹੋ, ਅਸੀਂ ਵੀ ਜੱਟ ਜ਼ਿਮੀਂਦਾਰ ਹਾਂ, ਤੁਸੀਂ ਵੀ ਜੱਟ ਜ਼ਿਮੀਂਦਾਰ ਹੋ, ਆਪਣਾ ਕਰਮ ਧਰਮ ਇੱਕ ਹੀ ਹੈ, ਇਸ ਕਰਕੇ ਜਿਹੜਾ ਅਹਿਮਦ ਸ਼ਾਹ ਵਾਰ ਵਾਰ ਚੜ੍ਹਾਈ ਕਰਕੇ ਆਉਂਦਾ ਹੈ ਉਸ ਅਹਿਮਦ ਸ਼ਾਹ ਨੂੰ ਆਪਾਂ ਇੱਥੋਂ ਹਿੰਦੁਸਤਾਨ 'ਚੋਂ ਕੱਢੀਏ। ਇਹ ਦੀਨੀ ਜਿਹੜਾ ਮਜ਼ਹਬ ਹੈ ਤੁਰਕ ਪਠਾਣਾ ਦਾ, ਇਹਨਾਂ ਨੂੰ ਖਤਮ ਕਰ ਦੇਈਏ, ਇੱਥੇ ਖਾਲਸਾ ਰਾਜ ਕਾਇਮ ਹੋਵੇ ਆਪ ਜੀ ਦਾ ਅਤੇ ਨਾਲ ਇੱਕ ਹਿੰਦੂ ਧਰਮ ਕਾਇਮ ਰਹੇ। ਖਾਲਸੇ ਨੇ ਸਹਾਰਾ ਦਿੱਤਾ ਵੀ ਤੂੰ ਡਰਨਾ, ਇਸ ਤੇਰੇ ਨਾਲ ਹਾਂ, ਤੂੰ ਖਰਚਾ ਸਾਨੂੰ ਦਿੰਦਾ ਜਾ, ਬਾਕੀ ਰਿਆਸ ਕੰਮ ਸਾਡਾ। ਅਹਿਮਦ ਸ਼ਾਹ ਜਿਹੜਾ ਜੰਡਿਆਲੇ ਤੋਂ ਚੜ੍ਹਾਈ ਕਰਕੇ ਦਿੱਲੀ ਵੱਲ ਹੋਇਆ, ਇਹਨੂੰ ਜਦੋਂ ਪਤਾ ਲੱਗਾ ਵੀ ਖਾਲਸੇ ਨੇ ਅੱਜ ਦਿੱਲੀ ਦਾ ਰਾਹ ਰੋਕ ਲਿਆ ਹੈ, ਬਾਂਗਰ ਦੇਸ਼ ਹਰਿਆਣੇ ਦਾ ਇਲਾਕਾ ਜਿਹੜਾ ਕਰਨਾਲ ਅਤੇ ਕੈਂਥਲ ਦਾ ਆਸਾ ਪਾਸਾ, ਉਹ ਬਾਂਗਰ ਦੇਸ਼ ਨੂੰ ਕਹੀਦਾ ਹਾਸੀ ਹਿਸਾਰ। ਇਹਨੂੰ ਪਤਾ ਲੱਗਾ ਇਹਦਾ ਗਲਾ ਵੈਸੇ ਸੁੱਕ ਗਿਆ ਡਰ ਨਾਲ, ਵੀ ਇਹ ਸਿੰਘ ਜੀ ਸੂਰਮਿਆਂ ਨਾਲ ਮੇਰਾ ਪੰਗਾ ਪੈ ਗਿਆ ਅਤੇ ਮੈਨੂੰ ਫਸਾਦ ਖੜ੍ਹਾ ਹੋ ਜੂਗਾ। ਇਹਨੇ ਅੰਬਾਲੇ ਦੇ ਲਾਗੇ ਡੇਰਾ ਕਰ ਲਿਆ, ਨਾਲੇ ਗੁਰੂ ਦੀ ਕਲਾ ਵਰਤੀ ਦੀ ਫੌਜ ਵੀ ਕਿੰਨੀ ਮਰ ਗਈ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਜੰਗ ਵਿੱਚ ਜੋ ਭਾਈ ਗੁਰਬਖਸ਼ ਸਿੰਘ ਹੋਣਾ ਨਾਲ ਹੋਇਆ, ਨਾਲ ਹੀ ਇਹਦੀ ਫੌਜ ਨੂੰ ਬਿਮਾਰੀ ਵੀ ਫੈਲੀ ਹੈ ਜੇ ਦੀ। ਇਸ ਤਰ੍ਹਾਂ ਹੋਰ ਵੀ ਕਈ ਬਹਾਨੇ ਜੇ ਕਰਕੇ ਨਜੀਬ ਖਾਨ ਨੂੰ ਕਹਿੰਦਾ ਵੀ ਜਿੰਨਾ ਚਿਰ ਮੇਰੀ ਫੌਜ ਨਹੀਂ ਪਿੱਛੋਂ ਹੋਰ ਆ ਜਾਂਦੀ ਉਨਾ ਚਿਰ ਮੈਂ ਦਿੱਲੀ ਨਹੀਂ ਆ ਸਕਦਾ, ਤੂੰ ਇੱਕ ਮਹੀਨਾ ਇਹਨਾਂ ਨੂੰ ਟਿਕਾਈ ਰੱਖ ਜਵਾਹਰ ਮੱਲ ਹੋਣਾ ਨੂੰ, ਫੌਜ ਇਕੱਠੀ ਹੋਣ ਦੀ ਫਿਰ ਮੈਂ ਲੜਾਂਗਾ। ਇੱਧਰੋਂ ਨਜੀਬ ਖਾਨ ਸੋਚਦਾ ਵੀ ਜੇ ਅਹਿਮਦ ਸ਼ਾਹ ਆਇਆ ਤਾਂ ਮੇਰਾ ਤਾਂ ਮਲੀਆ ਮੇਟ ਹੋ ਜਾਣਾ, ਇਹ ਜਵਾਹਰ ਮੱਲ ਜੱਟ ਦੇ ਬੜਾ ਸੂਰਮਾ ਹੈ, ਇਹਦਾ ਪਿਤਾ ਸੂਰਜ ਮੱਲ ਵੀ ਬੜਾ ਸੂਰਮਾ ਸੀ, ਇਹ ਉਹ ਜੱਟ ਹੈ ਜਿਨ੍ਹਾਂ ਨੇ ਪਾਤਸ਼ਾਹੀ ਖਜ਼ਾਨੇ ਨੂੰ ਹੱਥ ਪਾਇਆ ਹੈ ਅਤੇ ਇਹਨਾਂ ਦੀ ਬਹਾਦਰੀ ਕੀ ਕਹਿਣੀ, ਕਿ ਇਹ ਨਾ ਹੋਵੇ ਵੀ ਅਹਿਮਦ ਸ਼ਾਹ ਨੂੰ ਭਜਾ ਕਰਕੇ ਅਤੇ ਮੇਰੇ ਪਾਸ ਦਿੱਲੀ ਆ ਕੇ ਫਿਰ ਮੇਰਾ ਤਾਂ ਮੈਨੂੰ ਕੱਢਣਾ ਕੋਈ ਔਖਾ ਨਹੀਂ ਹੈ ਇਹਨੂੰ। ਫਿਰ ਇਹ ਸੋਚਦਾ ਵੀ ਕੋਈ ਨਾ ਕੋਈ ਆ ਜਿਹੜੇ ਭੇਦ ਹੈ ਰਾਜਨੀਤੀ ਦੇ, ਸ਼ਾਮ ਦਾਮ ਅਰ ਡੰਡ ਤੂੰ ਤੁਮ ਹੀ ਭੇਦ ਉਪਾਓ, ਚਾਰ ਰਾਜਨੀਤੀ ਦੀਆਂ ਖੇਡਾਂ ਹੈ, ਦੁਸ਼ਮਣ ਦੀ ਆਪਣੇ ਦੁਸ਼ਮਣ ਨੂੰ ਆਪਣੇ ਹੱਕ 'ਚ ਕਰ ਲੈਣ ਦੀਆਂ, ਦੁਸ਼ਮਣ ਨਾਲ ਚਾਲ ਖੇਡਣ ਦੀਆਂ, ਇਹ ਉਹ ਚਾਲਾਂ ਵਰਤਣੀਆਂ ਚਾਹੁੰਦਾ ਹੈ। ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹਾਂ ਅਬੈ ਕੋ ਮੰਤਰ ਚਲਵਈਐ।
ਨਜੀਬ ਖਾਂ ਸੋਚਦਾ ਵੀ ਜੇ ਜਵਾਹਰ ਮੱਲ ਜੱਟ ਨੇ ਅਹਿਮਦ ਸ਼ਾਨ ਭਜਾ ਕੇ ਦਿੱਲੀ ਵਾਲੇ ਆ ਗਿਆ ਅਤੇ ਸਾਡਾ ਜਿਹੜਾ ਦੀਨੀ ਧਰਮ ਹੈ, ਮੁਸਲਿਮ ਧਰਮ ਹੈ, ਇਹ ਤਾਂ ਹਿੰਦੁਸਤਾਨ 'ਚ ਬਿਲਕੁਲ ਉੱਠ ਜਾਣਾ ਹੈ। ਕਹਿੰਦਾ ਵੀ ਹੁਣ ਕੋਈ ਨਾ ਕੋਈ ਚਾਲ ਚੱਲਣੀ ਜਿਹੜੀ ਚਾਹੀਦੀ ਹੈ, ਇਹ ਕੋਈ ਨਾ ਕੋਈ ਜਿਹੜਾ ਰਾਜਨੀਤੀ ਦਾ ਤੌਰ ਤਰੀਕਾ ਉਹ ਵਰਤਣਾ ਚਾਹੀਦਾ ਹੈ।
ਸਾਮ ਦਾਮ ਡੰਡ ਭੇਦ ਜੋ ਹੈ।
ਕਹਿੰਦਾ ਵੀ ਆੜੇ ਰਾਜਨੀਤੀ ਦੇ ਕਥਨ ਹੈ ਸਾਮ ਦਾਮ ਡੰਡ ਦੇ ਭੇਦ, ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰ ਨਾਮ ਵਾਲਾ ਵਿੱਚ ਵਚਨ ਕਰਦੇ ਸਾਮ ਦਾਮ ਅਰ ਡੰਡ ਤੂੰ ਤੁਮਹੀ ਭੇਦ ਉਪਾਓ। ਇਹ ਪਰਮੇਸ਼ੁਰ ਦੀ ਸ਼ਕਤੀ ਚੰਡੀ ਸ਼ਸਤਰ ਨੂੰ ਕਿਹਾ ਤੇ ਪਰਮੇਸ਼ੁਰ ਨੂੰ ਵੀ ਕਿਹਾ ਹੈ ਵੀ ਤੂੰ ਹੀ ਆ ਸ਼ਰਨ ਹੈ, ਤੂੰ ਹੀ ਪੈਸਾ ਹੈ, ਤੂੰ ਹੀ ਡੰਡ ਸਜ਼ਾ ਹੈ, ਆ ਤੂੰ ਹੀ ਉਪਾਓ ਭੇਦ ਹੈ, ਹੀਲਾ ਹੈ। ਸ਼ਾਮ ਦਾ ਅਰਥ ਹੁੰਦਾ ਸ਼ਰਨ ਲੈ ਲੈਣੀ ਦੁਸ਼ਮਣ ਦੀ, ਪਤਾ ਲੱਗ ਜੇ ਵੀ ਤਗੜਾ ਹੈ, ਦਾ ਘਾ ਨਾਲ ਹੱਥ ਜੋੜ ਲੈਣੇ ਵੀ ਮੈਂ ਤੇਰੇ ਤੋਂ ਮਾੜਾ, ਆਪਣਾ ਸਮਾਂ ਕੱਢਣਾ। ਦਾਮ ਹੁੰਦਾ ਹੈ ਦੁਸ਼ਮਣ ਨੂੰ ਆਪ ਦਮੜੇ ਦੇ ਕੇ ਵੱਸ ਕਰ ਲੈਣਾ, ਪੈਸੇ ਦੇ ਕੇ ਕੀਮਤ ਚੁਕਾ ਕੇ। ਡੰਡ ਹੁੰਦਾ ਵੀ ਜੇ ਆਪਾਂ ਲੜ ਸਕਦੇ ਹਾਂ ਅਤੇ ਹਥਿਆਰ ਬੰਦ ਹੋ ਗਏ ਤਾਂ ਉਹਨੂੰ ਡੰਨ ਦੇਣਾ, ਸਜ਼ਾ ਦੇਣੀ, ਲੜਾਈ ਕਰਨੀ। ਜੇ ਫਿਰ ਵੀ ਕੋਈ ਜ਼ੋਰ ਨਹੀਂ ਚੱਲਦਾ, ਅਖੀਰੀ ਭੇਦ ਵਰਤਣਾ ਹੈ ਉਪਾਓ, ਉਹ ਕਿਵੇਂ ਵੀ ਦੁਸ਼ਮਣ ਦੀ ਕਮਜ਼ੋਰੀ ਵੇਖਣੀ, ਇਹਦੀ ਕਮਜ਼ੋਰੀ ਕੀ ਹੈ, ਇਹਦੀ ਕਮੀ ਕੀ, ਇਹਦੀ ਵਿਗੜਿਆ ਹੈ ਕਿਹਦੇ ਨਾਲ, ਉਹਦੇ ਵਿੱਚ ਜਾ ਕੇ ਅਤੇ ਜਿਹੜੇ ਦੁਸ਼ਮਣਾਂ ਲੱਗਦੀ ਹੈ ਇਹ ਦੋਵਾਂ ਧਿਰਾਂ ਵਿੱਚ ਫੁੱਟ ਪਾ ਦੇਣੀ, ਭੇਦ ਪਾ ਦੇਣਾ। ਇਹ ਰਾਜਨੀਤੀ ਦੀਆਂ ਚਾਰ ਨੀਤੀਆਂ, ਸਾਮ ਦਾਮ ਅਰ ਡੰਡ ਤੂੰ ਤੁਮਹੀ ਭੇਦ ਉਪਾਓ। ਇਹ ਕਹਿੰਦਾ ਵੀ ਇਹ ਤਰੀਕੇ ਜਿਹੜੇ ਹੁਣ ਮੈਨੂੰ ਆ ਵਰਤਣੇ ਚਾਹੀਦੇ ਹਨ। ਆ ਮਲਾਰ ਰਾਓ ਮਰਾਠਾ ਮਰਾਠੀ ਸੀ, ਇਹ ਜਵਾਹਰ ਮੱਲ ਦੀ ਮਦਦ ਵਾਸਤੇ ਇਹ ਵਿੱਚ ਆਇਆ ਹੋਇਆ ਸੀ।
ਜਿਨ ਸੰਗ ਘੋੜੀ 60,000,
ਜਿਹਦੇ ਨਾਲ ਆ ਘੋੜ ਸਵਾਰ ਆ 60,000 ਮਰਾਠਿਆਂ ਦੀ ਫੌਜ ਹੈ ਸੀ।
ਰੋਹੇਲੇ ਕੋਨ ਕਹਿਓ ਥੋ ਭਾਈ।
ਕਿਸੇ ਸਮੇਂ ਉਹਨੇ ਨਜੀਬ ਖਾਨ ਰੋਹੇਲੇ ਪਠਾਨ ਨੂੰ ਆ ਭਾਈ ਭਰਾ ਕਿਹਾ ਸੀ।
ਵਖਤ ਭਾਉ ਵੀ ਪੱਗ ਬਦਲਾਈ,
ਤੇ ਭਾਉ ਮਰਾਠਾ ਸੀ ਸਦਾ ਸ਼ਿਵ ਭਾਉ ਮਰਾਠੀ, ਇਹ ਲੜਾਈ ਕਰਨ ਆਇਆ ਸੀ ਅਹਿਮਦ ਸ਼ਾਨ ਆ ਪਾਣੀਪਤ, ਬੜੀ ਵੱਡੀ ਲੜਾਈ ਹੋਈ ਮਰਾਠਿਆਂ ਦੀ, ਕਈ ਕਹਿੰਦੇ ਵੀ 60-70,000 ਮਰਾਠਾ ਇੱਕੇ ਦਿਨ ਮਰਿਆ ਸੀ ਉਹ ਜੰਗ ਵਿੱਚ, ਕੋਈ ਕਹਿੰਦੇ ਵੀ 1,00,000 ਦੇ ਕਰੀਬ ਨੁਕਸਾਨ ਹੋਇਆ ਸੀ ਪਾਣੀਪਤ ਵਿੱਚ ਲੜਾਈ ਹੋਈ। ਇਹ ਜਿਹੜਾ ਮਲਾਰ ਰਾਓ ਮਰਾਠਾ ਮਰਾਠੀ ਸੀ ਇਹ ਮਦਦ ਆਇਆ ਹੋਇਆ ਸੀ ਸਦਾ ਸ਼ਿਵ ਭਾਉ ਮਰਾਠੇ ਦੀ, ਪਰ ਇਹ ਉੱਥੇ ਬਦਲ ਗਿਆ ਕਿਸੇ ਲਾਲਚ ਕਰਕੇ, ਇਹ ਅਹਿਮਦ ਸ਼ਾਹ ਦੁਰਾਨੀਆਂ ਨਾਲ ਹੋ ਗਿਆ, ਪਠਾਣਾ ਨਾਲ ਇੱਧਰ ਹੋ ਗਿਆ, ਅਤੇ ਇਸੇ ਇਹਨਾਂ ਦੇ ਕਰਤੂਤ ਕਰਕੇ ਭਾਵ ਬੇਈਮਾਨੀ ਕਰਕੇ ਉਹ ਭਾਉ ਮਰਾਠਾ ਅਤੇ ਹੋਰ ਸਰਦਾਰ ਜਿਹੜੇ ਮਰਾਠੀਆਂ ਦੇ ਮਾਰੇ ਗਏ ਸਨ, ਇਹ ਜੰਗ ਵਿੱਚੋਂ ਹਾਰ ਗਏ ਸੀ, ਅਹਿਮਦ ਸ਼ਾਹ ਦੀ ਜਿੱਤ ਹੋ ਗਈ ਸੀ। ਅਤੇ ਉਸ ਸਮੇਂ ਇਹਨੇ ਲੜਾਈ ਦੇ ਵਿੱਚ ਹੀ ਮਲਾਰ ਰਾਓ ਮਰਾਠੇ ਨੇ ਨਜੀਬ ਖਾਨ ਰੋਹੇਲੇ ਨੂੰ ਭਾਈ ਕਿਹਾ ਸੀ ਅਤੇ ਆ ਪੱਗ ਬਦਲਾਈ ਹੋਈ ਸੀ।
ਸੋ ਉਸ ਪੈ ਉਨ ਕੱਲੇ ਵਕੀਲ,
ਉਸ ਨੇ ਅਰ ਨਜੀਬ ਖਾਨ ਨੇ ਆ ਮਲਾਰ ਰਾਓ ਦੇ ਪਾਸ ਆਪਣੇ ਵਕੀਲ ਬੰਦੇ ਭੇਜੇ।
ਵਦੇਉ ਜੱਟ ਹੋਗ ਤੋਹੇ ਵਕੀਲ,
ਆਪਣੇ ਵਕੀਲ ਨੂੰ ਭੇਜ ਕੇ ਕਿਹਾ ਵੀ ਅਮਲਾਰ ਰਾਓ, ਇਹ ਕਿਸੇ ਸਮੇਂ ਤੂੰ ਮੈਨੂੰ ਭਰਾ ਵੀ ਕਿਹਾ ਸੀ, ਹੁਣ ਤੁਸੀਂ ਮਦਦ ਆਏ ਹੋ ਇਹ ਜਵਾਹਰ ਮਲ ਜੱਟ ਦੀ, ਅਤੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਇਹ ਜੇ ਜਵਾਹਰ ਮਲ ਜੱਟ ਆਕੀ ਹੋ ਗਿਆ, ਆ ਮੈਨੂੰ ਇਹਨੇ ਹਰਾ ਹਰੂ ਦਿੱਤਾ, ਅਤੇ ਵੇਖ ਲਿਓ ਵੀ ਜਿਹਨੇ ਮੈਨੂੰ ਹਰਾ ਦਿੱਤਾ ਸਾਨੂੰ ਤੁਰਕਾਂ ਨੂੰ ਕੱਢ ਦਿੱਤਾ, ਅਤੇ ਤੁਹਾਡਾ ਵੀ ਮਿੱਤਰ ਨਹੀਂ ਹੈ, ਆ ਤੁਹਾਨੂੰ ਵੀ ਦੁਖਦਾਈ ਹੋਵੇਗਾ। ਇਹ
ਦੋਹਰਾ ਇਹਨੇ ਸ਼ਾਹ ਜੋ ਕੱਢ ਦਿਓ,
ਇਹਨੇ ਜੇ ਅਹਿਮਦ ਸ਼ਾਹ ਨੂੰ ਆ ਕੱਢ ਦਿੱਤਾ ਹਿੰਦੁਸਤਾਨ ਵਿੱਚੋਂ,
ਹਮ ਤੁਮ ਕਬ ਰਹਿਣ ਦੇ,
ਇਹ ਅਸੀਂ ਤੇ ਫਿਰ ਕੁਝ ਵੀ ਨਹੀਂ ਆ, ਅਹਿਮਦ ਸ਼ਾਹ ਜਿਹਾ ਡਰ ਹੈ ਸਾਰਿਆਂ ਨੂੰ, ਜਦੋਂ ਉਹ ਹੀ ਕੱਢ ਦਿੱਤਾ ਆ ਫਿਰ ਤੁਹਾਨੂੰ ਅਤੇ ਸਾਨੂੰ ਇਹ ਕਿੱਥੇ ਰਹਿਣ ਦੇਵੇਗਾ ਜਵਾਹਰ ਜੱਟ ਮਲ ਜੱਟ। ਜਿਸਨੇ ਆ ਖਾਲਸਾ ਜਿਹੜੀ ਕੌਮ ਹੈ ਸਿੱਖ ਧਰਮ ਦੇ ਬੜੇ ਮਹਾਨ ਸੂਰਮੇ ਜਿੰਨੇ ਬੁਲਾ ਲਏ ਹਨ,
ਬੜੇ ਬਹਾਦੁਰ ਜੇ
ਆ ਜਿਹੜੇ ਬਹੁਤ ਹੀ ਬਹਾਦਰ ਹਨ ਬੜੇ ਸੂਰਮੇ ਹਨ। ਇਹ ਸਾਧ ਸੰਗਤ ਜਿਹੜਾ ਪ੍ਰਸੰਗ ਹੈ ਕਵੀ ਜੀ ਨੇ ਕਿਉਂ ਵਿੱਚ ਰੱਖਿਆ ਹੈ, ਕਿਉਂਕਿ ਦਿੱਲੀ 'ਤੇ ਕਬਜ਼ਾ ਹੋਣਾ ਹੈ ਗੁਰੂ ਕੇ ਸਿੰਘਾਂ ਦਾ, ਦਿੱਲੀ 'ਤੇ ਰਾਜ ਕਰਨਾ ਗੁਰੂ ਕੇ ਸਿੰਘਾਂ ਨੇ, ਸਰਦਾਰ ਬਘੇਲ ਸਿੰਘ ਹੋਣਾ ਨੇ, ਪਰ ਦਿੱਲੀ ਦੇ ਉੱਤੇ ਪਹਿਲਾਂ ਕੌਣ ਕੌਣ ਲੜਦੇ ਰਹੇ ਅਤੇ ਕਿਵੇਂ ਕਿਵੇਂ ਦਿੱਲੀ ਉੱਪਰ ਇਹ ਜੰਗ ਯੁੱਧ ਹੋਏ, ਕਿਵੇਂ ਖਾਲਸਾ ਵਿੱਚ ਆਇਆ ਹੈ, ਇੱਥੇ ਖਾਲਸੇ ਦੀ ਮਦਦ ਲਈ ਹੈ ਜਵਾਹਰ ਮਲ ਨੇ, ਤਾਂ ਹੀ ਕਵੀ ਜੀ ਨੇ ਜਿਹੜਾ ਜਿਹੜਾ ਸਿੰਘਾਂ ਦੇ ਨਾਲ ਪ੍ਰਸੰਗ ਮੇਲ ਖਾਂਦਾ ਹੈ ਉਹੀ ਉਹੀ ਪ੍ਰਸੰਗ ਲਿਖਿਆ। ਉਂਝ ਤਾਂ ਅਹਿਮਦ ਸ਼ਾਹ ਦੀ ਜੇ ਸਾਰੀ ਕਥਾ ਲਿਖਣ ਲੱਗ ਪਈਏ ਮਰਾਠੀਆਂ ਦੀ, ਅਤੇ ਕਵੀ ਜੀ ਨੇ ਕਈ ਥਾਵਾਂ 'ਤੇ ਦੱਸਿਆ ਵੀ ਕਥਾ ਬੜੀ ਲੰਮੀ ਹੋ ਜਾਏਗੀ, ਅਤੇ ਵੈਸੇ ਵੀ ਉਹ ਸਿੱਖ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਹੈ। ਇਹ ਜਿਹੜਾ ਗ੍ਰੰਥ ਹੈ ਪੰਥ ਪ੍ਰਕਾਸ਼ ਹੈ, ਗੁਰੂ ਖਾਲਸੇ ਪੰਥ ਦਾ ਜਿਹੜਾ ਇਤਿਹਾਸ ਪ੍ਰਗਟ ਕਰਦਾ ਹੈ, ਅਤੇ ਜਿਹੜੇ ਜਿਹੜੇ ਸਿੱਖਾਂ ਨੇ ਕਾਰਨਾਮੇ ਕੀਤੇ ਉਹਦੇ ਨਾਲ ਮੇਲ ਖਾਂਦੇ ਜਿਹੜੇ ਪ੍ਰਸੰਗ ਲਿਖੇ ਹੈ, ਕਿਉਂਕਿ ਆ ਕਈ ਸੁਣਦਿਆਂ ਸੁਣਾਉਂਦਿਆਂ ਮਨ 'ਚ ਆ ਜਾਂਦੇ ਵੀ ਇਹ ਪਠਾਨ ਅਗਲ ਜੇ ਇਹ ਕਿੱਧਰ ਐਵੇਂ ਕਥਾ ਲਈ ਫਿਰਦੇ ਆ। ਇਹ ਜਿਹੜੇ ਖਾਲਸੇ ਨਾਲ ਪ੍ਰਸੰਗ ਸੰਬੰਧਿਤ ਹੈ, ਗੁਰੂ ਕੇ ਸਿੰਘਾਂ ਦਾ ਰਾਜ ਕਿਵੇਂ ਦਿੱਲੀ 'ਤੇ ਹੋਇਆ, ਉਹ ਸਾਰਾ ਪ੍ਰਸੰਗ ਨੂੰ ਜੋੜਨ ਵਾਸਤੇ ਕਵੀ ਜੀ ਨੇ ਇਹ ਪ੍ਰਸੰਗ ਜਿਹੜੇ ਮੇਲੇ ਹੋਏ ਬੰਨੇ ਹੋਏ ਹਨ।
ਚੋ ਪਈ ਤੋਰ ਮੋਰ ਇਹ ਪਾਈ ਚਾਰੋ,
ਆ ਕਹਿੰਦਾ ਵੀ ਜਵਾ ਮਲਾਰ ਰਾਓ, ਆ ਤੇਰਾ ਮੇਰਾ ਜਿਹੜਾ ਇਹੋ ਹੀ ਭਾਈਚਾਰਾ ਹੈ।
ਰੱਖ ਆਪ ਮੋਹ ਮੈਂ ਪਰਿਉ ਹਾਰੋ,
ਤੇ ਹੁਣ ਤੂੰ ਮੈਨੂੰ ਰੱਖ ਲਾ, ਮੈਂ ਤੇ ਹਾਰ ਗਿਆ, ਆ ਮੇਰੀ ਮਦਦ ਕਰੋ।
ਗੁਪਤ ਟਕੈ ਬਹੁ ਦੀਨੇ ਆਖ,
ਗੁਪਤ ਰੂਪ ਵਿੱਚ ਹੀ ਮੈਂ ਤੈਨੂੰ ਮਲਾਰ ਰਾਓ ਇੰਨਾ ਪੈਸਾ ਭਰ ਦਿਆਂਗਾ, ਇੰਨਾ ਮੈਂ ਤੈਨੂੰ ਮਾਲਾ ਮਾਲ ਕਰ ਦਿਆਂਗਾ, ਆ ਗੁਪਤ ਰੂਪ ਵਿੱਚ ਹੀ ਆਖ ਦਿੱਤਾ ਹੈ।
ਸਰਨ ਪਰੇ ਕੋ ਅਬ ਲੈ ਰਾਖ,
ਮੈਂ ਤੁਹਾਡੀ ਸ਼ਰਨ ਪੈ ਗਿਆ ਹਾਂ, ਆ ਤੁਹਾਡੇ ਮੈਂ ਘੁੱਟਣੇ ਜਿਹੜੇ ਘੁੱਟਦਾ ਹਾਂ, ਆ ਮੇਰੀ ਲਾਜ ਇੱਜ਼ਤ ਰੱਖ ਲਓ।
ਤੋ ਦਿਲਾਸਾ ਮਰ ਹਟਣ ਦਿਓ,
ਤਦੋਂ ਆ ਮਰਾਠੀਆਂ ਮਲਾਹ ਰਾਓ ਹੋਣਾ ਨੇ ਮਿਲ ਜੁਲ ਕੇ ਜਿਹੜੇ ਉਹਦੇ ਨਾਲ ਸਹਿਮਤ ਸੀ, ਇਹਨੂੰ ਨਜੀਬ ਖਾਨ ਰਹੇਲੇ ਪਠਾਨ ਨੂੰ ਦਿਲਾਸਾ ਹੌਸਲਾ ਦਿੱਤਾ। ਤਾਂ ਵੀ ਉਹਦਾ ਦਿਲ ਬੜਾ ਕੰਬਦਾ ਹੈ, ਆ ਡਰਦਾ ਹੈ, ਤੇ ਉਹਨੂੰ ਸਮਝ ਨਹੀਂ ਪੈਂਦੀ।
ਵੱਲ ਤੇ ਦੱਖਣੀ ਖਾ ਹੈ,
ਇਹ ਦੱਖਣੀ ਜਿਹੜੇ ਮਰਾਠੀ ਲੋਕ ਸੀ ਇਹ ਦੋਵਾਂ ਪਾਸਿਆਂ ਤੋਂ ਖਾਂਦੇ ਸੀ, ਇੱਧਰੋਂ ਜਵਾਹਰ ਮਲ ਨੂੰ ਕਹਿੰਦੇ ਵੀ ਅਸੀਂ ਤੇਰੇ ਵੱਲ ਹਾਂ, ਇੱਧਰੋਂ ਨਜੀਬ ਖਾਨ ਰਹੇਲੇ ਪਠਾਨ ਨੂੰ ਕਹਿੰਦੇ ਵੀ ਅਸੀਂ ਤੇਰੇ ਵੱਲ ਹਾਂ। ਇਹਨਾਂ ਦੇ ਮਨ 'ਚ ਸੀ ਵੀ ਸਾਡੀ ਤਾਕਤ ਦੇ ਦੋਵੇਂ ਧੇਰੀ ਵੱਲ, ਤੇ ਸਾਨੂੰ ਕਿਹੜਾ ਕਿਸੇ ਨੇ ਮਾਰਨਾ ਹੈ, ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਹੀ ਆ ਵੱਡੀਆਂ ਖਾਂਦੇ ਸਨ।
ਦੋ ਵੱਲ ਲਿਓ ਕੰਮ ਬਣਵਾਹੇ,
ਦੋਵਾਂ ਪਾਸਿਆਂ ਤੋਂ ਆਪਣਾ ਇਹ ਕੰਮ ਬਣਾ ਲੈਂਦੇ ਸੀ।
ਲੱਗਿਓ ਸਮਝਾਵਣ ਜੱਟ ਸੋਏ,
ਬਲਾਰ ਰਾਓ ਇੰਦਰਜੀਤ ਖਾਨ ਰਹੇਲੇ ਦੇ ਵਕੀਲਾਂ ਦੀ ਗੱਲ ਸੁਣ ਕੇ ਉਹਦੇ ਨਾਲ ਮਿਲ ਕੇ, ਅਤੇ ਫਿਰ ਜੱਟਾ ਕਹੀਏ ਜਵਾਹਰ ਮੱਲ ਨੂੰ ਸਮਝਾਉਣ ਲੱਗਾ।
ਹਮ ਤੁਮ ਭਈ ਪਤ ਇਕੱਠੀ ਹੋਏ,
ਕਹਿੰਦਾ ਵੀ ਇਹ ਜਵਾਹਰ ਮੱਲ ਜੱਟ ਆ, ਤੇਰੀ ਸਾਡੀ ਇੱਜ਼ਤ ਇੱਕ ਹੀ ਆ, ਕੋਈ ਵੱਖਰੀ ਥੋੜ੍ਹੀ ਆ। ਤੇਰੀ ਇੱਜ਼ਤ ਗਈ ਅਤੇ ਸਾਡੀ ਗਈ, ਆਪਾਂ ਹਿੰਦੂ ਭਰਾ ਵਾਂ। ਕਹਿੰਦਾ ਇਸ ਕਰਕੇ ਆ ਤੇਰੀ ਅਤੇ ਸਾਡੀ ਮਰਾਠੀਆਂ ਦੀ ਅਤੇ ਤੇਰੀ ਜਵਾਹਰ ਮੱਲ ਆ ਇੱਜ਼ਤ ਇੱਕ ਬਰਾਬਰੀ ਹੈ।
ਉੱਠ ਤੇ ਆਵਤ ਅਹਿਮਦ ਸ਼ਾਹ,
ਇੱਧਰੋਂ ਉੱਠਦਾ ਹੋਇਆ ਅਹਿਮਦ ਸ਼ਾਹ ਜਿਹੜਾ ਉਹ ਬੜੀ ਛੇਤੀ ਚੜ੍ਹਾਈ ਕਰਦਾ ਆ ਰਿਹਾ ਹੈ। ਇਸੇ ਤਰ੍ਹਾਂ ਉੱਠ ਦੀ ਥਾਂ ਪਾਠ ਉੱਤ ਵੀ ਲੱਗਦਾ ਹੈ ਕਿ ਉੱਧਰੋਂ ਅਹਿਮਦ ਸ਼ਾਹ ਜਿਹੜਾ ਚੜ੍ਹਾਈ ਕਰਕੇ ਆ ਰਿਹਾ ਹੈ।
ਮਤ ਕਤ ਜਾਵੇ ਪਤ ਗਵਾਹੇ,
ਮਤਾਂ ਕਿਤੇ ਉਹ ਅਹਿਮਦ ਸ਼ਾਹ ਬੜਾ ਖਰਾਬ ਹੈ, ਪਠਾਨ ਆਵੇ ਜਿੱਤ ਕੇ ਚਲਿਆ ਜਾਵੇ, ਸਾਡੀ ਜਿਹੜੀ ਇੱਜ਼ਤ ਗਵਾ ਦੇ।
ਤਾਂ ਤੇ ਸਲਾਹੇ ਹਮਰੀ ਮਨ ਲੇ,
ਇਸ ਕਰਕੇ ਜਵਾਹਰ ਮੱਲ ਜੱਟ ਆ ਥੋੜ੍ਹਾ ਸੂਝ ਤੋਂ ਕੰਮ ਲੈ ਅਤੇ ਸਾਡੀ ਗੱਲ ਮੰਨ ਲੈ।
ਡੇਰੇ ਸਾਧ ਉਸ ਲਿਹੋ ਮਿਲੇ ਹੋ,
ਉਹਨੂੰ ਆਪਣੇ ਡੇਰੇ ਵਿੱਚ ਆ ਟਿਕਾਣੇ ਦੇ ਸੱਦ ਲਾ ਅਤੇ ਉਹਦੇ ਨਾਲ ਮੇਲ ਮੇਲ ਲਈਏ।
ਦੇਵੇ ਆਏ ਤੁਵ ਪਿਓ ਕੀ ਕਾਨ,
ਤੁਵ ਪੇ ਕੀ ਕਾਨ ਉਹਨੂੰ ਅਸੀਂ ਕਹਿ ਦਿੰਦੇ ਹਾਂ, ਆ ਤੇਰੇ ਤੂੰ ਉਹਦੇ ਨਾਲ ਮੇਲ ਕਰ ਲਾ, ਆ ਜਿਹੜਾ ਤੇਰਾ ਪਿਤਾ ਨੂੰ ਨਜੀਬ ਖਾਂ ਹੋਣਾ ਮਾਰਿਆ ਹੋਇਆ ਹੈ, ਤੂੰ ਆਪਣੇ ਆਪ ਤੇਰੇ ਪਿਓ ਦੀ ਆ ਮਕਾਨ ਦੇ ਦੇਗਾ, ਭਾਵ ਤੇਰੇ ਨਾਲ ਹਿਰਕ ਕਰ ਲਵੇਗਾ ਅਤੇ ਉਹੀ ਆ ਜਿਹੜਾ ਸ਼ਰਨ ਲੈ ਲਵੇ ਜਾਂ ਸੱਜਣ ਬਣ ਜਾਵੇ ਉਹੀ ਮਕਾਨ ਲੈ ਕੇ ਆਉਂਦਾ ਹੈ, ਇਸ ਕਰਕੇ ਉਹ ਤੈਨੂੰ ਤੇਰੇ ਪਿਓ ਦੀ ਆ ਮਕਾਨ ਦੇ ਦੇਣ ਵਾਸਤੇ ਆਪੇ ਹੀ ਆ
ਜਾਏਗਾ।
ਆ ਜਗਤ ਦੇ ਵਿੱਚ ਮੰਨ ਲਾ ਇਸ ਗੱਲ ਨੂੰ ਕਿ ਤੇਰਾ ਜਗਤ ਵਿੱਚ ਬੜਾ ਹੀ ਜਸ ਮੰਨਿਆ ਜਾਵੇਗਾ, ਵੀ ਜਵਾਹਰ ਮੱਲ ਬੜਾ ਜੱਟ ਸੂਰਮਾ ਹੈ, ਅਹਿਮਦ ਸ਼ਾਹ ਵਰਗੇ ਵੀ ਕਮਜ਼ੋਰ ਪੈ ਗਏ ਹੈ, ਉਹਦੀ ਸ਼ਰਨ ਲੈਣ ਆਏ ਅਤੇ ਆਪਦੇ ਚਰਨੀ ਢਹਿ ਪਏ ਹਨ।
ਗਲੇ ਕੁਹਾੜੋ ਮੁਖ ਲੈ ਖਾਸ,
ਅਸੀਂ ਤੈਨੂੰ ਕਹਿ ਦਿੰਦੇ ਹਾਂ ਵੀ ਉਹ ਅੱਜ ਵੀ ਸ਼ਰਨ ਲੈਣ ਦਾ ਤਰੀਕਾ ਹੁੰਦਾ ਗਲ 'ਚ ਕੁਹਾੜਾ ਪਾ ਕੇ ਮੂੰਹ 'ਚ ਘਾਹ ਪਾ ਲੈਣਾ, ਇਹ ਸ਼ਰਨ ਲੈਣ ਦੇ ਤਰੀਕੇ ਵੀ ਮੈਂ ਹਾਰ ਗਿਆ ਹਾਂ, ਮੈਂ ਹੱਥ ਜੋੜਦਾ ਵਾਂ ਹੁਣ ਮੇਰੀ ਬੱਸ ਹੈ। ਕਹਿੰਦਾ ਵੀ ਉਹ ਅਹਿਮਦ ਸ਼ਾਹ ਆ ਗਲ ਵਿੱਚ ਕੁਹਾੜਾ ਜਿਹਾ ਪਾ ਕੇ ਮੂੰਹ ਵਿੱਚ ਘਾਹ ਲੈ ਕੇ
ਲਿਆਏ ਬਹਾਵਾਂ ਮੈਂ ਤੁਮ ਪਾਸ,
ਆ ਲਿਆ ਬਹਾਵਾਂਗੇ ਅਸੀਂ ਤੇਰੇ ਪਾਸ।
ਜੱਟ ਕਹਿਓ ਮੋਹੇ ਬੇਟੀ ਦੇਵੈ,
ਇਧਰੋਂ ਜਵਾਹਰ ਮੱਲ ਜੱਟ ਕਹਿੰਦਾ ਵੀ ਇਵੇਂ ਨਹੀਂ, ਨਜੀਬ ਖਾਨ ਰਹੇਲੇ ਨੇ ਜਦੋਂ ਸੂਰਜ ਮੱਲ ਜਵਾਹਰ ਮੱਲ ਦੇ ਪਿਤਾ ਨੂੰ ਮਾਰਿਆ, ਇਹਦੀ ਕਹਿੰਦੇ ਭੈਣ ਸੀ ਇੱਕ ਅਤੇ ਉਹ ਧੱਕੇ ਨਾਲ ਹੀ ਚੁੱਕੇ ਲੈ ਗਏ ਸਨ ਪਠਾਨ ਨਜੀਬ ਖਾਂ ਹੋਣੀ, ਇਹਨੂੰ ਉਸ ਗੱਲ ਦਾ ਰੰਜਿਸ਼ ਹੈ ਅਤੇ ਨਜੀਬ ਹੁਣ ਜਵਾਹਰ ਮੱਲ ਜੱਟ ਕਹਿੰਦਾ ਵੀ ਇਵੇਂ ਨਹੀਂ, ਉਹ ਪਹਿਲਾਂ ਆਪਣੀ ਜਿਹੜੀ ਜਿਵੇਂ ਮੇਰੀ ਭੈਣ ਨੂੰ ਇਹਨਾਂ ਖੜਿਆ ਚੁੱਕੇ ਉਹਨਾਂ ਨਜੀਬ ਖਾਂ ਰਹੇਲੇ ਪਠਾਨ ਆਪਣੀ ਲੜਕੀ ਦਾ ਜਿਹੜਾ ਹੈ ਰਿਸ਼ਤਾ ਮੈਨੂੰ ਦੇਣ, ਆਪਣੀ ਲੜਕੀ ਦੇ ਮੇਰੇ ਨਾਲ ਫੇਰੇ ਕਰਨ,
ਸਾਥ ਹਮਾਰੇ ਫੇਰੇ ਕਰੇਵੈ,
ਆ ਮੇਰੇ ਨਾਲ ਆਪਣੀ ਲੜਕੀ ਦੇ ਫੇਰੇ ਕਰਾਵੇ, ਮੇਰਾ ਉਹ ਸਹੁਰਾ ਬਣੇ ਅਤੇ ਮੈਂ ਉਹਦਾ ਜਵਾਈ ਬਣਾ।
ਦੋਹਰਾ ਮਲਾਰ ਕਹਿਓ ਸਤੀ ਨਹੀਂ,
ਮਲਾਰ ਰਾਓ ਮਰਾਠੀ ਕਹਿਣ ਲੱਗਾ ਵੀ ਗੱਲ ਤੇ ਤੇਰੀ ਠੀਕ ਜਵਾਹਰ ਮੱਲ ਜੱਟ, ਪਰ ਉਹ ਨਜੀਬ ਖਾਂ ਰਹੇਲੇ ਦੀ ਕੋਈ ਧੀ ਹੈ ਨਹੀਂ ਹੈ,
ਇਹੀ ਬਣੀ ਲਾਚਾਰ,
ਇਹੀ ਬੇਵਸੀ ਬਣੀ ਹੈ, ਵੀ ਕੀ ਕਰੀਏ ਹੁਣ ਉਹਦੀ ਤੇ ਕੋਈ ਲੜਕੀ ਹੈ ਨਹੀਂ।
ਕਰੋੜ ਰੁਪਈਏ ਧੀ ਬਦਲ।
ਤੇ ਐਵੇਂ ਕਰ ਸਕਦੇ ਹਾਂ ਵੀ ਧੀ ਤੇ ਕੋਈ ਹੈ ਨਹੀਂ, ਆ ਕਰੋੜ ਕੁ ਰੁਪਈਆ ਉਹਦੀ ਲੜਕੀ ਦੇ ਰਿਸ਼ਤੇ ਦੇ ਬਦਲੇ
ਉਸ ਤੈ ਦਿਓ ਲਿਖਾਰ।
ਆ ਤੈਨੂੰ ਕਰੋੜ ਰੁਪਈਆ ਮੈਂ ਲਿਖਾ ਦੇਣਾ ਵਾਂ, ਤੇ ਉਹ ਤੂੰ ਕਰੋੜ ਰੁਪਈਆ ਲੈ ਕੇ ਸਮਝ ਲੈਣਾ ਵੀ ਉਹਦੀ ਲੜਕੀ ਦਾ ਰਿਸ਼ਤਾ ਤੈਨੂੰ ਹੋ ਗਿਆ ਹੈ।
ਜੋ ਪਈ ਤਬੈ ਜਵਾਹਰ ਐਸ ਨਾ ਮਾਨੀ।
ਜਦੋਂ ਜਵਾਹਰ ਮੱਲ ਜੱਟ ਬੜਾ ਅੜਬੀ ਸੀ, ਕਹਿੰਦਾ ਵੀ ਇਹ ਜਿਹੜੀ ਤੂੰ ਗੱਲ ਕਹੀ ਬੁਲਾ ਰਾਓ, ਇਹ ਤੇ ਮੈਂ ਤੇ ਨਹੀਂ ਮੰਨਦਾ।
ਪਿਤੋ ਨਾ ਵੇਚੋਂ ਪਦਮ ਨਿਸ਼ਾਨੀ।
ਮੈਂ ਤੇ ਆਪਣੇ ਪਿਤਾ ਨੂੰ ਨਹੀਂ ਵੇਚਦਾ ਏ, ਭਾਵੇਂ ਮੈਨੂੰ ਪਦਮਾਂ ਪੈਸੇ ਮਿਲ ਜਾਣ। ਇੱਕ ਹੁੰਦਾ ਹੈ ਲੱਖ, ਦਹਿ ਲੱਖ, ਕਰੋੜ, ਦਹਿ ਕਰੋੜ, ਅਰਬ, ਦਹਿ ਅਰਬ, ਖਰਬ, ਦਹਿ ਖਰਬ, ਇਸ ਤਰ੍ਹਾਂ ਗਿਣਤੀ ਵੱਧਦੀ ਜਾਂਦੀ ਹੈ। ਫਿਰ ਨੀਲ, ਫਿਰ ਦਸ ਨੀਲ, ਫਿਰ ਪਦਮ, ਫਿਰ ਦਸ ਪਦਮ, ਫਿਰ ਸੰਖ, ਫਿਰ ਅਸੰਖ। ਇਹ ਤੇ ਗਿਣਤੀ ਦੀ ਕੋਈ ਹੈ ਹੀ ਨਹੀਂ ਵੀ ਕਿੰਨੀ ਗਿਣਤੀ ਵੱਧ ਜਾਂਦੀ ਹੈ। ਇਹ ਪਦਮ ਇੱਕ ਗਿਣਤੀ ਹੈ ਨੀਲ ਤੋਂ ਉੱਪਰ। ਕਹਿੰਦਾ ਵੀ ਪਦਮਾ ਰੁਪਈਏ ਵੀ ਮੈਨੂੰ ਮਿਲੇ, ਮੈਂ ਤਾਂ ਵੀ ਆਪਣੇ ਪਿਤਾ ਦੇ ਮੌਤ ਜਿਹੜੀ ਇਸ ਬਦਲੇ ਨਹੀਂ ਦੇਵਾਂਗਾ।
ਕਈ ਕਰੋੜ ਖਰਚ ਆਇਓ ਮੇਰਾ,
ਮੇਰਾ ਦੇ ਕਈ ਕਰੋੜ ਆ ਖਰਚ ਆਇਆ ਹੈ। ਆ 3 ਲੱਖ ਰੁਪਈਆ ਮੈਂ ਇੱਕ ਦਿਨ ਦਾ ਆ ਜਿਹੜੀ ਫਰੰਗੀਆਂ ਦੀ, ਰਾਜਪੂਤਾਂ ਦੀ ਅਤੇ ਹੋਰ ਸਿੱਖਾਂ ਨੂੰ ਜਿਹੜਾ ਮਾਲ ਧਨ ਦਿੱਤਾ ਹੈ ਅਤੇ ਮੇਰਾ ਖਰਚ ਆਇਆ ਹੈ, ਮੈਂ ਤੇ ਕਈ ਕਰੋੜ ਰੁਪਈਏ ਖਰਚ ਕੀਤਾ ਹੈ।
ਹੋਰ ਕਰੂੰ ਖਰਚ ਕਨੇਰਾ,
ਹੋਰ ਕਹਿੰਦਾ ਮੈਂ ਖਰਚ ਕਰੂੰਗਾ, ਪਰ ਇਹ ਜਿਹੜੇ ਪਠਾਨ ਹੈ ਇਹਨਾਂ ਨੂੰ ਮੈਂ ਬਿਲਕੁਲ ਨਹੀਂ ਛੱਡਣਾ।
ਇਹ ਸੁਣ ਬਾਤ ਕਹੇ ਜਗ ਲੋਈ।
ਜਦੋਂ ਮੈਂ ਇਸ ਤਰ੍ਹਾਂ ਸੂਰਮਤਾਈ ਕਰਾਂਗਾ ਜਾਂ ਮੈਂ ਇਹੋ ਜਿਹੀ ਜਾਂ ਤੇ ਇਹ ਭੁੱਲ ਕਰ ਦਿੱਤੀ ਵੀ ਟੱਗਿਆਂ ਦੇ ਪਿੱਛੇ ਆ ਵਿਕ ਗਿਆ, ਤੇ ਜਗਤ ਦੇ ਲੋਕ ਮੈਨੂੰ ਐਵੇਂ ਕਹਿਣਗੇ
ਪਿਤਾ ਖੂਨ ਦਿਓ ਟਕਿਆਂ ਤੋਈ।
ਕਹਿੰਦੇ ਜਵਾਹਰ ਮਲਕ ਦਾ ਪੁੱਤਰ ਹੈ, ਆਹਦੇ ਪਿਓ ਨੂੰ ਮਾਰਿਆ ਨਜੀਬ ਖਾਨ ਰਹੇਲੇ ਪਠਾਨ ਨੇ, ਆਹ ਕਰੋੜ ਰੁਪਈਆ ਦਿੱਤਾ ਅਤੇ ਲਾਲਾਂ ਸੁੱਟਣ ਲੱਗ ਪਿਆ, ਅਤੇ ਇਹ ਕਾਹਦਾ ਪੁੱਤ ਹੈ, ਇਹ ਪੁੱਤਰਾਂ ਵਾਲੇ ਕੰਮ ਥੋੜ੍ਹੀ, ਇਹਦੇ ਕਪੁੱਤਰ ਹੈ। ਕਹਿੰਦਾ ਦੁਨੀਆਂ ਦੇ ਲੋਕ ਮੈਨੂੰ ਆ ਤਾਨੇ ਮਿਣੇ ਮਾਰਨਗੇ ਵੀ ਕਰੋੜ ਰੁਪਈਏ ਟਕਿਆਂ ਦੇ ਬਦਲੇ ਪਿਓ ਦੀ ਮੌਤ ਹੀ ਵੇਚ ਦਿੱਤੀ।
ਤਪ ਮਲਾਰ ਰਾਏ ਬਾਤ ਵਿਚਾਰੀ।
ਤਦੋਂ ਮਲਾਰ ਰਾਓ ਮਰਾਠੀ ਨੇ ਹਿਰਦੇ ਵਿੱਚ ਹੀ ਗੱਲ ਵਿਚਾਰੀ।
ਅਗਲਨ ਪੁਰਸ਼ਨ ਜੈਸੇ ਸਵਾਰੀ।
ਇਹ ਸੋਚਦਾ ਆ ਵੀ ਆ ਜਿਵੇਂ ਵੱਡੇ ਤੋਂ ਵੱਡੇ ਭਾਵੇਂ ਕਿੰਨੇ ਵਿਗੜੇ ਹੋਣ ਲੋਕ, ਅਤੇ ਜਿਵੇਂ ਆ ਪਹਿਲੇ ਪੁਰਸ਼ਾਂ ਨੇ ਸਵਾਰੀਆਂ ਹੋਈਆਂ ਗੱਲਾਂ, ਭਾਵ 16 ਸਫਾਈਆਂ ਆ ਸਮੇਂ ਦੇ ਨਾਲ ਕਰ ਲੈਂਦੇ ਹਨ।
ਆਦ ਅੰਤ ਜਿਮ ਹੋਤੀ ਆਈ।
ਆ ਜਿਵੇਂ ਆਦ ਪਹਿਲਾਂ ਵੀ ਅੰਤ ਪਿੱਛੋਂ ਵੀ ਆ ਹੁਣ ਵਰਤਮਾਨ ਸਮੇਂ 'ਚ ਵੀ ਹੁੰਦੀਆਂ ਵੀ ਲੋਕ ਕਿੰਨਾ ਲੜਦੇ ਆ, ਫਿਰ ਆ 16 ਸਫਾਈ ਕਰ ਹੀ ਲੈਂਦੇ ਆ। ਇਸੇ ਤਰ੍ਹਾਂ ਦੀ ਕਹਿੰਦਾ ਵੀ ਕੋਈ ਨਾ ਕੋਈ ਜੁਗਤੀ ਵਰਤਣੀ ਚਾਹੀਦੀ ਹੈ।
ਸੋ ਬਾਤ ਤੁਮ ਲੈ ਹੋ ਕਰਵਾਈ।
ਇਹ ਸੋਚਦਾ ਵੀ ਮਨ ਇਹੋ ਜਿਹੀ ਗੱਲ ਹੀ ਤੂੰ ਕਰ ਲੈ।
ਡੋਲਾ ਕਲਾਵੈ ਪ੍ਰਥਮਾ ਤੁਮ ਪਾਹੈ।
ਇਹ ਮਲਾਰ ਰਾਓ ਕਹਿੰਦਾ ਵੀ ਜਵਾਹਰ ਮੱਲ ਉਹੀ ਵਿਧੀ ਵਿਧਾਨ ਕਰ ਲਾ ਜਿਵੇਂ ਵੱਡੇ ਵਡੇਰੇ ਕਰਦੇ ਆਏ ਆ। ਤੂੰ ਚਾਹੁੰਦਾ ਵੀ ਮੈਨੂੰ ਨਜੀਬ ਖਾਂ ਆਪਣੀ ਕੁੜੀ ਦਾ ਰਿਸ਼ਤਾ ਦੇਵੇ, ਮੇਰਾ ਉਹ ਸਹੁਰਾ ਬਣੇ, ਅਤੇ ਆਹ ਤੈਨੂੰ ਕਹਿ ਦਿੰਦੇ ਹਾਂ ਵੀ ਪਹਿਲਾਂ ਆਹ ਤੈਨੂੰ ਲੜਕੀ ਦਾ ਡੋਲਾ ਹੀ ਦੇ ਦੇਵੇਗਾ।
ਕਾਰਜ ਬੇਟੀ ਉਸੇ ਬਣਵਾਏ।
ਉਹਦੀ ਹੁਣ ਲੜਕੀ ਤਾਂ ਹੈ ਨਹੀਂ ਹੈ, ਚਲੋ ਕਿਸੇ ਵਜ਼ੀਰ ਦੀ ਲੜਕੀ ਲੈ ਕੇ ਗੋਦ ਪਾ ਲਵੇਗਾ, ਉਹਨੂੰ ਆਪਣੀ ਬੇਟੀ ਬਣਾ ਕੇ ਅਤੇ ਆ ਤੇਰਾ ਕਾਰਜ ਜਿਹੜਾ ਬਣਾ ਦੇਵੇਗਾ, ਤੈਨੂੰ ਰਿਸ਼ਤਾ ਕਰ ਦੇਵੇਗਾ।
ਜੇਵਰ ਸਿਹਤ ਉਹ ਖਿਜਮਤਦਾਰ।
ਨਾਲੇ ਉਹਨੂੰ ਬੜੇ ਗਹਿਣੇ ਜਵਾਹਰ ਹੀਰੇ ਰਤਨ ਆਦਿ ਪਾ ਕਰਕੇ ਹੋਰ ਖਿਜਮਤਦਾਰ ਕਹੀਏ ਜਿਹੜੇ ਸੇਵਾਦਾਰ ਆਦਾਸੀਆਂ ਗੋਲੀਆਂ ਗੋਲੇ ਹੁੰਦੇ ਹਨ।
ਹੋਤ ਆਦ ਜਿਮ ਜਗ ਵਿਵਹਾਰ,
ਆ ਜਿਵੇਂ ਜਗਤ ਦਾ ਵਿਹਾਰ ਹੀ ਹੈ ਵੀ ਪਹਿਲਾਂ ਵੀ ਇੱਦਾਂ ਹੁੰਦਾ ਆਇਆ, ਲੋਕ ਇਸ ਤਰ੍ਹਾਂ ਨਾ ਆਪਣੀ ਧੀ ਹੋਵੇ ਕਿਸੇ ਦੀ ਧੀ ਲੈ ਕੇ ਜਾਂ ਪੁੱਤਰ ਲੈ ਕੇ ਉਹਨੂੰ ਪਾਲ ਪੋਸ ਲੈਂਦੇ ਹੈ, ਇਸੇ ਤਰ੍ਹਾਂ ਹੀ ਉਹ ਨਜੀਬ ਖਾਂ ਕਰ ਲਵੇਗਾ।
ਯਹੀ ਬਾਤ ਮਨ ਜਵਾਹਰ ਮਨ ਲਈ,
ਇਹ ਜਿਹੜੀ ਗੱਲ ਸੀ ਜਵਾਹਰ ਮਲ ਨੂੰ ਬੜੀ ਚੰਗੀ ਲੱਗੀ, ਕਹਿੰਦਾ ਵੀ ਮਿਲਾ ਰਹੋ ਆਹ ਜਿਹੜੀ ਗੱਲ ਹੈ ਤੂੰ ਬਿਲਕੁਲ ਠੀਕ ਕੀਤੀ ਹੈ।
ਠੀਕ ਗੱਲ ਰੋਹੇਲੇ ਜਿੰਦ ਉਹ ਆਈ
ਲਓ ਆਈ, ਕਿਉਂਕਿ ਰਹੇਲੇ ਪਠਾਣ ਦੀ ਨਜੀਬ ਖਾਂ ਦੀ ਆ ਜਿੰਦ ਤੱਕ ਜਾਂ ਗੱਲ ਆਈ ਸੀ, ਮੌਤ ਤੱਕ ਗੱਲ ਆਈ ਸੀ। ਜਵਾਹਰ ਮਲ ਨੇ ਉਹਨੂੰ ਘੇਰਿਆ ਹੋਇਆ ਸੀ ਦਿੱਲੀ ਦੇ ਆਸੇ ਪਾਸਿਓਂ, ਜੇ ਉਹ ਇਹ ਗੱਲ ਨਹੀਂ ਮੰਨਦਾ ਨਜੀਬ ਖਾਂ ਵੀ ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ ਲੜਕੀ ਦਾ ਰਿਸ਼ਤਾ, ਮੈਂ ਨਹੀਂ ਕੋਈ ਲੜਕੀ ਲੈ ਸਕਦਾ, ਅਤੇ ਮਰਦਾ ਸੀ ਉਹ ਸੋਚਦਾ ਵੀ ਜੇ ਜਾਨ ਹੈ ਅਤੇ ਜਹਾਨ ਹੈ, ਅਤੇ ਉਹਨੇ ਇਹ ਗੱਲ ਮੰਨ ਲਈ ਨਜੀਬ ਖਾਂ ਰੋਹੇਲੇ ਪਠਾਨ ਨੇ।
ਦੋਹਰਾ ਪ੍ਰਿਥਮੈ ਡੋਲਾ ਕਰ ਦਿਓ,
ਉਹਨੇ ਇਸ ਤਰ੍ਹਾਂ ਕਿਸੇ ਵਜ਼ੀਰ ਦੀ ਲੜਕੀ ਨੂੰ ਲੈ ਕਰਕੇ ਆਪਣੀ ਧੀ ਬਣਾ ਕੇ ਆ ਪਹਿਲਾਂ ਲੜਕੀ ਦਾ ਡੋਲਾ ਘੱਲ ਦਿੱਤਾ ਜਵਾਹਰ ਮਲ ਨੂੰ।
ਸਾਥ ਗੋਲੀ ਗੋਲੇ ਲਵਾਏ,
ਸਾਥ ਗੋਲੀ ਗੋਲੇ ਆ ਗੋਲੀਆਂ ਗੋਲੇ ਭਾਵ ਦਾਸ ਦਾਸੀਆਂ ਭੇਜ ਦਿੱਤੇ।
ਜਵਾਹਰ ਦੌਲਤ ਬਹੁਦਈ,
ਅਤੇ ਜਵਾਹਰ ਮਲ ਜੱਟ ਨੂੰ ਆ ਹੀਰੇ ਜਵਾਹਰਤ ਅਤੇ ਰਤਨ ਸੋਨਾ ਗਹਿਣਾ ਆਦਿ ਹੋਰ ਧਨ ਦੌਲਤ ਬਹੁਤੀ ਦਿੱਤੀ।
ਪਰ ਡੋਲੇ ਸੋ ਗਿਰਾਏ,
ਅਤੇ ਡੋਲੇ ਦੇ ਉੱਪਰ ਵੀ ਬੜਾ ਜਿਹੜਾ ਹੈ ਧਨ ਮਾਲ ਲੁਟਾਇਆ, ਭਾਵ ਉੱਤੋਂ ਦੀ ਬੜਾ ਵਾਰਿਆ ਅਤੇ ਦਾਜ ਵੀ ਬੜਾ ਜਵਾਹਰ ਮਲ ਨੂੰ ਦਿੱਤਾ।
ਜੋ ਪਈ ਬਹੁਤ ਖਰਚ ਉਹਨ ਗੋਲਨ ਦਿਓ,
ਬਹੁਤ ਖਰਚੀ ਨਜੀਬ ਖਾਂ ਨੇ ਵੀ ਮੇਰੀ ਲੜਕੀ ਦਾ ਹੀ ਰਿਸ਼ਤਾ ਹੋਇਆ ਹੈ, ਮੇਰੀ ਲੜਕੀ ਦਾ ਹੀ ਵਿਆਹ ਹੋਇਆ ਹੈ, ਅਤੇ ਬਹੁਤ ਹੀ ਉਹਨੇ ਆ ਜਿਹੜੇ ਗੋਲੀਆਂ ਗੋਲੇ ਦਾਸੀਆਂ ਦਾਸ ਸਨ ਉਹਨਾਂ ਨੂੰ ਖਰਚ ਕਹੀਏ ਆ ਦਾਨ ਦਿੱਤਾ।
ਆਇਓ ਸੋ ਖੁਸ਼ ਹੋਏ ਗਇਓ,
ਉਹਦੇ ਆਏ ਸੀ ਹੁਣ ਗੋਲੀਆਂ ਗੋਲੇ ਬਣ ਕੇ ਕਿਹੜਾ ਪੱਕਾ ਰਹਿਣ ਆਏ ਸੀ, ਅਤੇ ਜਿਹੜਾ ਉਹਨਾਂ ਨੂੰ ਦਾਨ ਦਿੱਤਾ ਬੜੇ ਖੁਸ਼ ਹੋ ਕੇ ਗਏ ਹੈ। ਇਸੇ ਤਰ੍ਹਾਂ ਜਵਾਹਰ ਮਲ ਆਇਆ ਸੀ ਉਹ ਵੀ ਬੜਾ ਖੁਸ਼ ਹੋ ਗਿਆ ਹੈ।
ਲਾਗੀਆਂ ਜਿਮ ਉਹਨਾਂ ਦਈ ਵਧਾਈ,
ਉਹ ਗੋਲੀ ਗੋਲਿਆਂ ਨੇ ਜਿਵੇਂ ਲਾਗੀ ਲੋਕ ਵਧਾਈਆਂ ਦਿੰਦੇ ਪੈਸੇ ਫੜ ਫੜ ਕੇ, ਇਸੇ ਤਰ੍ਹਾਂ ਪੈਸੇ ਲੈ ਕੇ ਨਜੀਬ ਖਾਂ ਕੋ ਬੜੀਆਂ ਵਧਾਈਆਂ ਦਿੱਤੀਆਂ ਵੀ ਤੇਰੀ ਆ ਲੜਕੀ ਸਦਾ ਹੀ ਸੁਹਾਗਣ ਰਹੇ।
ਆਪਣ ਪੀ ਕਰ ਘਰੀ ਵਧਾਈ,
ਆਪਣੇ ਘਰ ਵੀ ਬੜੀ ਵਧਾਈਆਂ ਕੀਤੀਆਂ, ਵਾਜੇ ਆਦਿ ਹੋਰ ਨਾਚ ਗਾਣਾ ਕੀਤਾ ਵੀ ਮੇਰੀ ਲੜਕੀ ਦੀ ਸ਼ਾਦੀ ਆ ਜਵਾਹਰ ਮਲਣਾ ਹੋ ਗਈ ਹੈ। ਕਿਉਂਕਿ ਪਹਿਲਾਂ ਇਸੇ ਤਰ੍ਹਾਂ ਹੁੰਦਾ ਸੀ ਜਦੋਂ ਕਿਸੇ ਨੇ ਪਤਾ ਦਿਸ ਰਿਹਾ ਵੀ ਹੁਣ ਮੇਰੀ ਮੌਤ ਨੇੜੇ ਆਈ ਹੈ, ਮੈਂ ਹਾਰ ਰਿਹਾ, ਆਪਣੀ ਲੜਕੀ ਦਾ ਨਿਕਾਹ ਪੜਵਾ ਦੇਣਾ, ਰਿਸ਼ਤਾ ਕਰ ਦੇਣਾ ਅਤੇ ਉਹ ਰਿਸ਼ਤੇਦਾਰੀ ਬਣਾ ਲੈਣੀ ਅਤੇ ਆਪਣਾ ਬਚਾਅ ਕਰ ਲੈਣਾ। ਅੱਜ ਵੀ ਕਿਤੇ ਆ ਧਿਆਨ ਨਾਲ ਵੇਖੋ, ਕਿਤੇ ਰਾਜਨੀਤੀ ਵਿੱਚ ਹੀ ਵੇਖ ਲਓ, ਇਹਨੇ ਲੋਕ ਹੈ ਤੋ ਲੋਕਾਂ ਨੂੰ ਲੜਾਉਂਦੇ ਆਪ, ਜੋ ਸਰਕਾਰ ਤੋਂ ਲੈ ਕੇ A to Z ਲੋਕਾਂ ਨੂੰ ਲੜਾਉਂਦੇ ਆ ਵੀ ਆ ਮੁਸਲਮਾਨ ਨਹੀਂ ਇੱਥੇ ਰਹਿਣ ਦੇਣੇ, ਇੱਥੇ ਤਾਂ ਫਲਾਣਾ ਹਿੰਦੂ ਹੀ ਰਹੇਗਾ, ਇੱਦਾਂ ਦੇ ਉੱਦਾਂ। ਉਹਨਾਂ ਦੀ ਡਿਟੇਲ ਪੜ੍ਹ ਕੇ ਵੇਖ ਲਓ, ਉਹਨਾਂ ਦੀ ਜਿੰਨੀਆਂ ਲੜਕੀਆਂ ਆਪਣੀਆਂ ਸਾਰੀਆਂ ਹੀ ਮੁਸਲਮਾਨਾਂ ਦੇ ਘਰ ਵਿਆਹੀਆਂ ਹੋਈਆਂ। ਆ ਪਿੱਛੇ ਜੇ ਮੈਸੇਜ ਵੀ ਬੜਾ ਫੈਲਿਆ ਸੀ, ਉਹ ਜਿੰਨੇ ਆ ਸ਼ਿਵ ਸੈਨਾ ਦੇ ਹੋਏ ਹੋ ਜਿਹਨੇ ਭਾਜਪਾ ਦੇ ਹੋਏ ਹੈ, ਲੜਾਈ ਇਹਨਾਂ ਦੀ ਇਹ ਵੀ ਇਹ ਮੁਸਲਮਾਨ ਸਾਰੇ ਖਤਮ ਕਰ ਦੇਣੇ ਹੈ, ਪਰ ਉਹਨਾਂ ਦੇ ਜਿਹੜੇ ਰਿਸ਼ਤੇ ਹੋਏ ਲੜਕੀਆਂ ਦੇ ਗਾਂ ਦੀ ਗਾਂ ਉਹ ਸਾਰੀਆਂ ਵਿਆਹੀਆਂ ਹੋਈਆਂ ਮੁਸਲਮਾਨਾਂ ਦੇ ਘਰ, ਅਤੇ ਲੋਕਾਂ ਦੇ ਪਾਲ ਪੜਾਈ ਫਿਰਦੇ ਵੀ ਲੜ ਲੜ ਮਰ ਜਾਓ ਤੁਸੀਂ। ਇਸੇ ਤਰ੍ਹਾਂ ਉਦੋਂ ਵੀ ਜਦੋਂ ਆਪਣੀ ਜਾਨ ਬਚਾਉਣ ਦਾ ਸਮਾਂ ਆਉਂਦਾ ਸੀ, ਹੁਣ ਜਵਾਹਰ ਮਲ ਵੇਖ ਲਓ ਉਹ ਜੱਟ ਹਿੰਦੂ ਹੈ, ਨਜੀਬ ਖਾਂ ਰਹੇਲਾ ਜਿਹੜਾ ਪਠਾਣ ਉਹ ਮੁਸਲਮਾਨ ਹੈ, ਜਾਨ ਬਚਾਉਣ ਦੇ ਵਾਸਤੇ ਕਿਸੇ ਵਜ਼ੀਰ ਦੀ ਲੜਕੀ ਲੈ ਕੇ ਅਤੇ ਉਹਦੇ ਨਾਲ ਸ਼ਾਦੀ ਕਰ ਦਿੱਤੀ, ਉਹਨੂੰ ਜਵਾਈ ਬਣਾ ਲਿਆ ਹੈ, ਆਪ ਸਹੁਰਾ ਬਣ ਗਿਆ ਹੈ।
ਬਜਵਾਏ ਸ਼ੁਦਿਆਨੋ ਛਲਕੈ ਛੋਰੀ।
ਆ ਬੜੇ ਸਦਿਆਨੇ ਕਹੀਏ ਵਾਜੇ ਵਜਵਾਏ ਹੈ, ਆਹ ਰਾਮ ਜੰਗਿਆਂ ਦੀਆਂ ਬੰਦੂਕਾਂ ਦੀਆਂ ਗੋਲੀਆਂ ਛੱਡ ਕੇ ਛਲਕਾਂ ਕੀਤੀਆਂ, ਤੋਪਾਂ ਦੇ ਗੋਲੇ ਛੱਡ ਕੇ ਛਲਕਾਂ ਕੀਤੀਆਂ ਹਨ ਖੁਸ਼ੀ ਵਿੱਚ।
ਬੜੀ ਤੋਪ ਸੋ ਘਰ ਕੋ ਮੋੜੀ।
ਜਿਹੜੀਆਂ ਵੱਡੀਆਂ ਵੱਡੀਆਂ ਤੋਪਾਂ ਸੀ ਉਹ ਘਰ ਵੱਲ ਆਪਣੇ ਜਵਾਹਰ ਮਾਲਣੇ ਮੋੜ ਦਿੱਤੀਆਂ, ਵੀ ਹੁਣ ਕਿਹੜੀ ਜੰਗ ਕਰਨੀ ਹੈ।
ਦਏ ਨਿਸ਼ਾਨ ਗਡਵਾਏ ਪਿਛਾਹੇ।
ਨਿਸ਼ਾਨ ਜਿਹੜੇ ਸੀ ਆ ਫਰਲੇ ਖੋਲੇ ਹੋਏ ਸੀ ਜੰਗ ਵਾਸਤੇ, ਉਹ ਸਾਰੇ ਆ ਗਡਵਾ ਦਿੱਤੇ, ਮੂੰਦ ਦਿੱਤੇ ਹਨ।
ਮਲਾਰ ਰਾਏ ਕੀ ਲੱਗੇ ਉਸ ਲਾਹੇ।
ਉਹ ਨਿਸ਼ਾਨ ਵੀ ਸਾਰੇ ਪਿਛਾਂ ਮੋੜ ਦਿੱਤੇ ਹੈ। ਮਲਾਰ ਰਾਓ ਜਿਹੜਾ ਮਰਾਠਾ ਮਰਾਠੀ ਸੀ, ਉਹਦੀ ਸਲਾਹ ਦੇ ਮਗਰ ਲੱਗ ਗਿਆ ਜਵਾਹਰ ਮੱਲ।
ਨਵਾਬ ਡੇਰ ਫਿਰ ਮਿਲਿਓ ਆਏ।
ਇੱਧਰੋਂ ਨਵਾਬ ਜਿਹੜਾ ਨਜੀਬ ਖਾਨ ਰਹੇਲਾ ਸੀ, ਇਹ ਡੇਰੇ ਵਿੱਚ ਆ ਕੇ ਮਿਲਿਆ ਹੈ।
ਉਜਰ ਖਾਹੀ ਗਇਓ ਸਿਰੋਂ ਹਟਾਏ।
ਕਿਹਦੇ ਡੇਰੇ ਆ ਕੇ ਮਿਲਿਆ? ਜਵਾਹਰ ਮੱਲ ਦੇ, ਜਿੱਥੇ ਉਹਨੇ ਘੇਰਾ ਪਾ ਕੇ ਦਿੱਲੀ ਦੇ ਆਸੇ ਪਾਸੇ ਬੈਠਾ ਸੀ ਨਜੀਬ ਖਾਨ, ਫਿਰ ਆਪ ਗਿਆ ਹੈ ਉਹਨੂੰ ਮਿਲਿਆ। ਅਤੇ ਉਜਰ ਖਾਹੀ ਗਇਓ ਸਿਰੋਂ ਹਟਾਏ। ਉਜਰ ਖਾਹੀ ਉਹਦਾ ਬਲ ਵੇਖ ਕੇ ਆਪਣੀ ਖਵਾਹੀ ਕਹੀਏ ਖੈਰ ਖਵਾਈ, ਖੈਰ ਮੰਗਦਾ ਹੋਇਆ ਮੁਸੀਬਤ ਟਾਲਦਾ ਹੋਇਆ ਵੀ ਜਵਾਹਰ ਮੱਲ ਕੋ ਮੈਂ ਬਖਸ਼ਿਆ ਜਾਵਾਂ ਅਤੇ ਉਹਦੀ ਸ਼ਰਨ ਗਿਆ ਹੈ।
ਹਾਥੀ ਘੋੜਾ ਪੱਗ ਦੁਸ਼ਾਲਾ।
ਉਜਰ ਖਾਹੀ ਗਇਓ ਸਿਰੋਂ ਹਟਾਏ। ਉਜਰ ਖਾਹੀ ਕਿ ਜਿਹੜੀ ਮੁਸੀਬਤ ਪਈ ਸੀ, ਮੌਤ ਆਈ ਹੋਈ ਸੀ ਇਹਦੀ, ਅਤੇ ਉਹ ਹਟਾਉਣ ਵਾਸਤੇ ਜਵਾਹਰ ਮੱਲ ਦੇ ਡੇਰੇ ਵਿੱਚ ਇਹ ਗਿਆ।
ਹਾਥੀ ਘੋੜਾ ਪੱਗ ਦੁਸ਼ਾਲਾ।
ਇਸ ਤਰ੍ਹਾਂ ਹਾਥੀ ਘੋੜੇ ਆ ਚੰਗੀਆਂ ਪੱਗਾਂ ਆ ਦੁਸ਼ਾਲੇ ਬੜੇ ਸੁੰਦਰ ਕੱਪੜੇ ਰੇਸ਼ਮ ਦੇ, ਇਸ ਤਰ੍ਹਾਂ ਬੜੀਆਂ ਚੀਜ਼ਾਂ ਉਹ ਲੈ ਕੇ ਗਿਆ ਜਵਾਹਰ ਮੱਲ ਦੇ ਵਾਸਤੇ।
ਉਜਰ ਖਾਹੀ ਕੋ ਵਰਤਿਓ ਚਾਲਾ।
ਇਹਨੇ ਉਜਰ ਖਾਹੀ ਦਾ ਵਰਤਿਓ ਚਾਲਾ, ਇਹ ਚਾਲ ਵਰਤੀ ਹੈ ਜਿਵੇਂ ਮਾਫ਼ੀ ਮੰਗਣ ਦੀ ਚਾਲ। ਉਜਰ ਖਾਹੀ ਕਿਸੇ ਕਰਮ ਪੁੱਛਣ ਦੀ ਕਿਰਿਆ ਫਾਰਸੀ ਵਿੱਚ ਸ਼ਬਦ ਹੁੰਦੇ ਉਜਰ ਖਵਾਹੀ, ਅਤੇ ਸਿੱਧਾ ਜਿਹਾ ਅਰਥ ਵੀ ਮਾਫ਼ੀ ਮੰਗਣ ਦੀ ਕਿਰਿਆ। ਆ ਮਾਫ਼ੀ ਮੰਗਣ ਦੇ ਬਹਾਨੇ ਜਿਵੇਂ ਕਿਸੇ ਨੂੰ ਮਾਫ਼ੀ ਮੰਗਣੀ ਹੋਵੇ ਅਤੇ ਆ ਕੁਝ ਮੂੰਹ 'ਚ ਟੁੱਕ ਦੇ ਦਈਦਾ, ਕੁਝ ਪੈਸਾ ਧੇਲਾ। ਇਹਨੇ ਮਾਫ਼ੀ ਮੰਗੀ ਕਸਾਬ ਦੀ ਆ, ਜਿਸ ਕਰਕੇ ਘੋੜਾ ਦਿਸ਼ਾਲਾ ਪੱਗਾਂ ਰੇਸ਼ਮ ਦੇ ਕੱਪੜੇ, ਇਸ ਤਰ੍ਹਾਂ ਇਹਨੇ ਬੜੀਆਂ ਰਸਤਾਂ ਬਸਤਾਂ ਜਵਾਹਰ ਮੱਲ ਨੂੰ ਦਿੱਤੀਆਂ ਆਪਣੀ ਖੈਰ ਖਵਾਹੀ ਵਾਸਤੇ।
ਜੈ ਜੈਕਾਰ ਜਗਤ ਮੈਂ ਭਇਓ।
ਇੱਧਰੋਂ ਜਵਾਹਰ ਮੱਲ ਦੀ ਵੀ, ਜਵਾਹਰ ਮੱਲ ਬੜਾ ਸੂਰਮਾ ਹੈ, ਬੜਾ ਬਹਾਦਰ ਹੈ, ਆ ਜੈ ਜੈਕਾਰ ਹੋਈ ਹਿੰਦੁਸਤਾਨ ਦੇ ਵਿੱਚ।
ਪਿਤਾ ਪੈਰ ਖਾਸੋ ਵੈ ਲਿਓ।
ਇਹ ਜਵਾਹਰ ਮੱਲ ਨੇ ਆ ਪਿਤਾ ਦਾ ਬਦਲਾ ਤਾਂ ਲਿਆ ਹੀ ਆ, ਪਰ ਖਾਸ ਹੀ ਲਿਆ ਆ। ਕਿਵੇਂ? ਵੀ ਨਜੀਬ ਖਾਂ ਪਠਾਨ ਦੀ ਜਿਹੜੀ ਲੜਕੀ ਆਪਣੇ ਘਰ ਵਿਆਹੀ ਹੈ ਉਹਦਾ ਜਵਾਈ ਬਣ ਕੇ ਬੈਠ ਗਿਆ ਹੈ, ਨਾਲੇ ਚੰਗੀ ਰਸਤਾਂ ਬਸਤਾਂ ਪੈਸੇ ਵੀ ਲਏ ਹੈ। ਇਸ ਤਰ੍ਹਾਂ ਜਵਾਹਰ ਮੱਲ ਦੀ ਜੈ ਜੈਕਾਰ ਹੋ ਰਹੀ ਹੈ।
ਕੂਚ ਕਰਾਏ ਨਵਾਬ ਕਰ ਕੋ ਗਇਓ।
ਇਹ ਨਵਾਬ ਰਹੇਲੇ ਪਠਾਨ ਨੇ ਜਵਾਹਰ ਮੱਲ ਨੂੰ ਭੇਜ ਕੇ ਅਤੇ ਆਪ ਵੀ ਕੂਚ ਕਰ ਗਿਆ, ਦਿੱਲੀ ਨੂੰ ਵਾਪਸ ਆ ਗਿਆ।
ਛੱਡਵਾਏ ਪ੍ਰਾਣ ਸਭੀ ਖੁਸ਼ ਭਇਓ।
ਸਾਰਿਆਂ ਦੇ ਪ੍ਰਾਣ ਛੁੱਟ ਗਏ, ਉਹਦਾ ਲੜਾਈ ਹੁੰਦੀ ਅਤੇ ਮੌਤ ਆਉਣੀ ਸੀ, ਪ੍ਰਾਣ ਬਚ ਗਏ ਹੈ, ਛੁੱਟ ਗਏ ਹੈ, ਸਾਰਿਆਂ ਦੇ ਮਨ 'ਚ ਬੜੀ ਖੁਸ਼ੀ ਹੈ।
ਦੋਹਰਾ ਦੀਨੋ ਫੌਜ ਤੁਰਾਏ ਦਿਓ।
ਦੀਨੋ ਫੌਜ ਤੁਰਾਏ ਦਿਓ, ਜਿਹੜੀ ਜਵਾਹਰ ਮੱਲ ਨੇ ਫੌਜ ਮੰਗਾਈ ਸੀ ਆ ਭਈਆਂ ਦੀ, ਗੁਸਾਈਆਂ ਦੀ, ਫਿਰੰਗੀਆਂ ਦੀ, ਰਾਜਪੂਤ ਬਰਾੜ, ਇਹਨਾਂ ਸਾਰਿਆਂ ਦੇ ਖਰਚਾ ਜਿਹੜਾ ਨਜੀਬ ਖਾਨ ਰਹੇਲੇ ਨੂੰ ਪੈ ਗਿਆ। ਜਵਾਹਰ ਮੱਲ ਕਹਿੰਦਾ ਵੀ ਹੁਣ ਮੈਂ ਚੱਲਿਆ ਵਾਂ, ਤੂੰ ਇਹ ਖਰਚਾ ਪੈਸਾ ਭਾਰ ਇਹਨਾਂ ਦਾ ਜਿਹੜਾ ਮੈਂ ਦੇਣਾ ਸੀ। ਇਹਨੇ ਸਾਰਿਆਂ ਨੂੰ ਪੈਸਾ ਫਿਰ ਚੁਕਾਇਆ ਅਤੇ ਮੋੜਿਆ ਵਾਪਸ। ਮਹੀਨਾ ਪ੍ਰਤੀ ਕਰਕੇ ਜਿਹੜਾ ਮਹੀਨੇ ਦਾ ਖਰਚਾ ਬਣਿਆ ਸੀ ਨਾ, ਉਹ ਮਹੀਨਾ ਪ੍ਰਤੀ ਜਿਹਨੇ ਨਿੱਤ ਦੇ ਪੈਸੇ ਦੇਣੇ ਕੀਤੇ ਸੀ, ਸਾਰੇ ਪੈਸੇ ਭਰ ਕੇ ਨਜੀਬ ਖਾਨ ਰਹੇਲੇ ਪਠਾਨ ਨੇ ਅਤੇ ਉਹ ਸਾਰਿਆਂ ਨੂੰ ਆਪੋ ਆਪਣੇ ਟਿਕਾਣਿਆਂ 'ਤੇ ਵਾਪਸ ਮੋੜਿਆ। ਜਗਤ ਦੇ ਵਿੱਚ ਜਵਾਹਰ ਮਲ ਦਾ ਜਸ ਛਾ ਗਿਆ।
ਸਬੂਤ ਜਵਾਹਰ ਮਲ ਪਇਓ,
ਕਹਿੰਦੇ ਵੀ ਆ ਜਵਾਹਰ ਮਲ ਸੂਜ ਮਲ ਦਾ ਸਪੂਤ ਹੋਈਏ, ਸਪੂਤ ਹੋਇਆ, ਸਪੁੱਤਰ ਹੋਇਆ ਮਹਾਨ। ਇੱਕ ਹੁੰਦਾ ਸਾਧ ਸੰਗਤ ਜੀ ਪੁੱਤਰ, ਇੱਕ ਹੁੰਦਾ ਸਪੁੱਤਰ, ਇੱਕ ਹੁੰਦਾ ਕਪੁੱਤਰ। ਪੁੱਤਰ ਕਿਹੜਾ ਹੈ? ਜਿਸ ਤਰ੍ਹਾਂ ਪਿਓ ਨੇ ਜਨਮ ਦੇ ਦਿੱਤਾ ਅਤੇ ਪਿਤਾ ਦੀ ਪੈਲੀ 2 ਕਿੱਲੇ ਹੈ ਅਤੇ ਪੁੱਤ ਨੇ ਵੀ ਗਾਂ 2 ਕਿੱਲੇ ਪੈਲੀ ਰੱਖੀ, ਉਹ ਤਾਂ ਹੁੰਦਾ ਪੁੱਤਰ। ਭਾਵ ਪਿਓ ਦੀ ਜਾਇਦਾਦ ਨੂੰ ਜਿਹੜਾ ਵੇਚੇ ਨਾ, ਉੱਨੀ ਦੀ ਉੱਨੀ ਰਹਿਣ ਦੇਵੇ। ਸਪੁੱਤਰ ਕਿਹੜਾ ਹੁੰਦਾ? ਜੇ ਪਿਓ ਨੇ ਜ਼ਮੀਨ ਲੈ ਕੇ ਦਿੱਤੀ 2 ਕਿੱਲੇ ਹੈ, ਅੱਗੇ ਪੁੱਤ ਨੇ ਹੋ ਕੇ ਤਰੱਕੀ ਕੀਤੀ, 4-5 ਕਿੱਲੇ ਜ਼ਮੀਨ ਬਣਾ ਦਿੱਤੀ ਹੈ, ਜਿਹੜਾ ਮਤਲਬ ਪਿਓ ਦੀ ਜਾਇਦਾਦ 'ਚ ਵਾਧਾ ਕਰੇ ਹੁੰਦਾ ਸਪੁੱਤਰ। ਅਤੇ ਜਿਹੜਾ ਕਪੁੱਤਰ ਕੌਣ ਹੁੰਦਾ ਹੈ? ਪਿਤਾ ਦੇ 2 ਕਿੱਲੇ ਜ਼ਮੀਨ ਦੇ ਲੈ ਦਿੱਤੀ ਹੈ ਜਾਇਦਾਦ, ਅਤੇ ਜਿਹੜਾ ਛੱਡੇ ਕੱਖ ਨਾ, ਸਾਰਾ ਘਰ ਦਾ ਮਲੀਆ ਮੇਰੀ ਕਰਦੇ, ਘਰ ਤੱਕ ਵੇਚਦੇ ਅਤੇ ਆਪ ਰੱਜ ਪੁੱਜ ਜਾਵੇ, ਉਹ ਹੁੰਦਾ ਕਪੁੱਤਰ। ਲੋਕਾਂ ਵਿੱਚ ਜਸ ਛਾ ਗਿਆ ਜਵਾਹਰ ਮਲ ਦਾ, ਵੀ ਜਵਾਹਰ ਮਲ ਅਤੇ ਸਪੁੱਤਰ ਹੋਇਆ ਸੂਰਜ ਮਲ ਦਾ। ਅੱਜ ਨੇ ਇੰਨੀ ਫੌਜ ਦੇ ਪੈਸੇ ਵੀ ਭਰਵਾਏ ਨਜੀਬ ਖਾਨ ਕੋ, ਉਹਦੇ ਕੋਲ ਵੀ ਚੰਗੇ ਨਜ਼ਰਾਨੇ ਲਏ ਹੈ, ਪੈਸੇ ਲਏ ਹੈ, ਉਹਦੀ ਲੜਕੀ ਨੂੰ ਵੀ ਵਿਆਹਿਆ ਹੈ, ਵੀ ਜਵਾਹਰ ਮਲ ਅਤੇ ਸੂਰਮਾ ਹੈ। ਇਸ ਤਰ੍ਹਾਂ ਲੋਕਾਂ ਵਿੱਚ ਜਵਾਹਰ ਮਲ ਜੱਟ, ਜੋ ਭਰਤਪੁਰੀਆ ਜੱਟ ਸੀ, ਉਹਦਾ ਬੜਾ ਜਸ ਫੈਲ ਗਿਆ।
ਦੋਹਰਾ ਅੱਗੇ ਸੁਣਾ ਗੱਲ ਸ਼ਾਹੇ ਕੀ।
ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ ਅੱਗੇ ਅਹਿਮਦ ਸ਼ਾਹ ਦੀ ਗੱਲ ਸੁਣੋ। ਆ ਜਿਹੜਾ ਅੰਬਾਲੇ ਦੇ ਕੋਲ ਹੀ ਬੈਠਾ ਹੋਇਆ ਸੀ ਡਰਦਾ ਮਾਰਾ,
ਤਿਮ ਮਿਲਿਓ ਰਹੇਲੂ ਆਏ, ਤਿਸ ਮਿਲਿਓ ਰਹੇਲੋ ਆਏ।
ਉਸ ਅਹਿਮਦ ਸ਼ਾਹ ਨੂੰ ਰਹੇਲਾ ਨਜੀਬ ਖਾਨ ਪਠਾਨ ਆ ਮਿਲਿਆ ਅੱਗੋਂ,
ਦੋਹੇ ਇੱਕ ਬਾਲੋ ਮੈਂ ਬਚਿਓ।
ਕਹਿੰਦਾ ਐਵੇਂ ਝੂਠੀ ਜਿਹੀ ਖੁਸ਼ਾਮ ਦੀ ਕਰਨ ਲੱਗਾ ਵੀ ਤੇਰੇ ਇੱਕ ਬਾਲੋ ਕਹੀਏ, ਤੇਰੇ ਪ੍ਰਤਾਪ ਸਦਕਾ ਹੀ ਮੈਂ ਜਿਹੜਾ ਬਚਿਆ ਹਾਂ। ਅਹਿਮਦ ਸ਼ਾਹ ਦੇ ਕਿਤੇ ਅੰਬਾਲੇ ਤੋਂ ਗਾਂਹ ਹੀ ਨਿਕਲਿਆ, ਨਜੀਬ ਖਾਨ ਨੇ ਜਵਾਹਰ ਮਲ ਨੂੰ ਭੁਗਤਾ ਕਰਕੇ ਉਹਨੂੰ ਕੂਚ ਕਰਵਾ ਕੇ ਆਪ ਦਿੱਲੀ ਵਾਪਸ ਆ ਗਏ ਅਤੇ ਉੱਥੋਂ ਮੁੜ ਕੇ ਅਹਿਮਦ ਸ਼ਾਹ ਨੂੰ ਮਿਲਿਆ ਆ ਕੇ। ਅਹਿਮਦ ਸ਼ਾਹ ਨੂੰ ਕਹਿੰਦਾ ਵੀ ਆ ਤੇਰੇ ਪ੍ਰਤਾਪ ਸਦਕਾ ਏ, ਤੇਰੇ ਤੇਜ ਪ੍ਰਤਾਪ ਕਰਕੇ ਮੈਂ ਬਚਿਆ
ਹਾਂ। ਇਵੇਂ
ਉਸਨੇ ਆ ਕੋਲੋਂ ਹੀ ਬਣਾ ਕੇ ਜਾ ਕਹਿ ਦਿੱਤਾ, ਉਂਝ ਮਦਦ ਅਹਿਮਦ ਸ਼ਾਹ ਨੇ ਇਸ ਵਾਰ ਕੀਤੀ ਕੋਈ ਨਹੀਂ ਸੀ।
ਜੋ ਪਈ ਪੇਸ਼ਕਸ਼ੀ ਸ਼ਾਹੇ ਆ ਗਏ ਦਈ,
ਜਿਹੜੀ ਪੇਸ਼ਕਸ਼ੀ, ਜਿਹੜਾ ਕੋਈ ਨੇ ਇਕਰਾਰ ਕੀਤਾ ਸੀ ਨਜੀਬ ਖਾਨ ਨੇ, ਉਂਝ ਇਕਰਾਰ ਕੀਤਾ ਸੀ 30 ਕਰੋੜ ਰੁਪਈਆ ਵੀ ਮੈਂ ਤੈਨੂੰ ਦਿਆਂਗਾ, ਤੂੰ ਮੇਰੀ ਮਦਦ ਕਰ, ਆ ਜਵਾਹਰ ਮਲ ਤੋਂ ਮੈਨੂੰ ਛਡਾ। ਇਹਨੇ ਜੋ ਇਕਰਾਰ ਕੋਈ ਕੀਤਾ ਸੀ ਆ ਦੇਣ ਲੈਣ ਦਾ, ਉਹਦੀ ਪੇਸ਼ਕਸ਼ ਕੀਤੀ ਹੈ, ਭਾਵ ਉਹਦਾ ਸਵਾਗਤ ਵਜੋਂ ਇਹਨੇ ਉਹਨੂੰ ਨਜ਼ਰਾਨੇ ਭੇਟਾਂ ਦਿੱਤੀਆਂ ਨਜੀਬ ਖਾਨ ਨੇ ਅਹਿਮਦ ਸ਼ਾਹ ਨੂੰ।
ਸ਼ਾਹ ਕਹਿਓ ਮੈਂ ਤੁਝੇ ਸੌ ਪਈ,
ਅੱਗੋਂ ਅਹਿਮਦ ਸ਼ਾਹ ਕਹਿੰਦਾ ਵੀ ਨਹੀਂ ਮੈਨੂੰ ਕਿਸੇ ਭੇਟਾ ਦੀ ਜ਼ਰੂਰਤ ਨਹੀਂ ਹੈ, ਆਹ ਤੂੰ ਆਪਣੇ ਕੋਲ ਹੀ ਰੱਖ, ਇਸੇ ਤਰ੍ਹਾਂ ਆਹ ਜਿਹੜੀ ਦਿੱਲੀ ਹੈ ਇਹ ਤੂੰ ਤੈਨੂੰ ਮੈਂ ਸੌਂਪ ਦਿੱਤੀ ਹੈ,
ਆਪਣਾ ਨੈਬ ਕਰ ਦਿਓ ਬਹਾਈ।
ਇਹਨੇ ਆਪਣਾ ਨੈਬ ਕਹੀਏ ਖਿਜਮਤਦਾਰ ਆਪਣਾ ਮੁਖਤਿਆਰ ਕਰਕੇ ਅਹਿਮਦ ਸ਼ਾਹ ਨੇ ਨਜੀਬ ਖਾਨ ਨੂੰ ਦਿੱਲੀ ਵਿੱਚ ਆ ਚੰਗਾ ਵਜ਼ੀਰ ਬਣਾ ਕੇ ਫਿਰ ਭਾ ਦਿੱਤਾ ਵੀ ਇੱਥੇ ਤੂੰ ਰਾਜ ਭਾਗ ਕਰ।
ਕਹਿਓ ਰਹੇਲੇ ਹਿੰਦ ਬੰਦੋਬਸਤ ਕਰੋ,
ਅੱਗੋਂ ਰਹੇਲਾ ਪਠਾਨ ਕਹਿੰਦਾ ਨਜੀਬ ਖਾਨ ਵੀ ਅਹਿਮਦ ਸ਼ਾਹ ਜੀ ਆ ਮੇਰਾ ਨਾ ਤੁਸੀਂ ਕਹੋ ਵੀ ਮੈਂ ਦਿੱਲੀ 'ਤੇ ਕਬਜ਼ਾ ਕਰਾਂ, ਉੱਥੇ ਬਵਾਂ, ਮੈਂ ਤੁਹਾਨੂੰ ਕਹਿੰਦਾ ਵੀ ਆ ਢਿੱਲਣਾ ਵਰਤੋ, ਹਿੰਦੁਸਤਾਨ ਦਾ ਕੋਈ ਨਾ ਕੋਈ ਬੰਦੋਬਸਤ ਕਰੋ,
ਸੂਬੇ ਪਾਇਨ ਕੀ ਸ਼ਾਹੀ ਕਰੋ।
ਤੁਸੀਂ ਆ 22 ਸੂਬਿਆਂ ਦੀ ਜਿਹੜੀ ਬਾਦਸ਼ਾਹੀ ਕਰੋ। ਆ ਪਹਿਲਾਂ ਹੁਣ ਤਾਂ 28-29 ਸੂਬੇ ਹੋ ਗਏ ਹੈ, ਪਹਿਲਾਂ 22 ਜਿਹੜੀਆਂ ਸਟੇਟਾਂ ਹਾਂ ਸਨ।
ਤਮੂਰ ਸ਼ਾਹੇ ਕੋਲ ਹੋਰ ਬਹਾਵੋ,
ਕਹਿੰਦਾ ਵੀ ਤੂੰ 22 ਸੂਬੇਦਾਰਾਂ 22 ਸੂਬਿਆਂ ਦੇ ਤੂੰ ਵੀ ਪਾਤਸ਼ਾਹੀ ਕਰ ਰਿਹਾ। ਅਹਿਮਦ ਸ਼ਾਹ ਜਿਹੜਾ ਤੇਰਾ ਲੜਕਾ ਤਮੂਰ ਸ਼ਾਹ ਹੈ, ਇਹ ਤਮੂਰ ਸ਼ਾਹ ਨੂੰ ਤੂੰ ਲਾਹੌਰ ਦੇ ਉੱਪਰ ਸੂਬੇਦਾਰ ਕਾਇਮ ਕਰਕੇ ਬਿਠਾ।
ਸਰਹੰਦ ਫੌਜ ਹਮ ਕੁਮਕ ਰਖਾਵੋ,
ਤੇ ਸਰਹੰਦ ਦੇ ਵਿੱਚ ਆਪਣੀ ਫੌਜ ਰੱਖ। ਕੁਮਕ ਕਹੀਏ ਸਾਡੀ ਸਹਾਇਤਾ ਵਾਲੀ ਫੌਜ, ਸਹਾਇਕ ਫੌਜ। ਅੱਜ ਤੋਂ ਕਦੇ ਸਾਨੂੰ ਲੋੜ ਪਵੇ ਤੇ ਸਰਹੰਦ ਤੋਂ ਤੇਰੀ ਫੌਜ ਸੱਦ ਲਈਏ, ਉਹ ਫੌਜ ਤੂੰ ਸਰਹੰਦ ਦੇ ਵਿੱਚ ਰੱਖ।
ਸ਼ਾਹੇ ਆਪਣਾ ਜੋਰ ਨਿਹਾਰਿਓ,
ਜਦੋਂ ਇਸ ਤਰ੍ਹਾਂ ਕਿਹਾ, ਅਹਿਮਦ ਸ਼ਾਹ ਬਿਟਰ ਬਿਟਰ ਆਪਣੀਆਂ ਅੱਖਾਂ ਜੀਨਾ ਵੇਖਣ ਲੱਗ ਪਿਆ, ਕਦੀ ਇੱਧਰ ਤੇ ਕਦੀ ਉੱਪਰ, ਕਦੀ ਥੱਲੇ, ਕਦੀ ਸੱਜੇ, ਕਦੀ ਖੱਬੇ, ਆਪਣਾ ਜ਼ੋਰ ਤੱਕਣ ਲੱਗ ਪਿਆ ਵੀ ਮੈਂ ਕਿੰਨੇ ਕੁ ਕਰਤੂਤ ਦਾ ਮਾਲਕ ਹਾਂ।
ਸਿੰਘਾਂ ਕੋ ਪੀ ਜ਼ੋਰ ਵਿਚਾਰਿਓ,
ਇਹ ਸੋਚਿਆ ਵੀ ਆ ਸਿੰਘਾਂ ਦਾ ਜ਼ੋਰ ਵਿਚਾਰਦਾ, ਵੀ ਉਹੀ ਸਿੰਘ ਸਨ ਜਿਨ੍ਹਾਂ ਨੂੰ ਅਸੀਂ ਦਬਾਈ ਫਿਰਦੇ ਸਾਂ, ਹੁਣ ਤਾਂ ਉਹ ਸ਼ੇਰਾਂ ਵਾਂਗ ਗੱਜਦੇ ਹੈ। ਅੱਗਾ ਰੋਕਿਆ ਵੀ ਸੀ ਉਹਨੇ ਬੰਗਲਾਦੇਸ਼ ਖਾਲਸੇ ਨੇ, ਅਤੇ ਉਹ ਹੁਣ ਤਗੜੇ ਹੋ ਗਏ ਹੈ, ਆਪਣਾ ਜ਼ੋਰ ਵੀ ਵੇਖਦਾ ਹੈ, ਇੱਧਰੋਂ ਖਾਲਸੇ ਦਾ ਜ਼ੋਰ ਵੀ ਤੱਕਦਾ ਵਿਚਾਰਦਾ ਹੈ।
ਸ਼ਾਹੇ ਕਹਿਓ ਹਮ ਸ਼ਾਹੀ ਨਹਿ ਲੋੜ,
ਅਹਿਮਦ ਸ਼ਾਹ ਕਹਿਣ ਲੱਗਾ ਵੀ ਨਜੀਬ ਖਾਨ ਰਹੇਲੇ ਪਠਾਣ, ਆ ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ ਹੈ, ਜਿਹੜਾ ਕਾਬਲ ਤੋਂ ਚੜ੍ਹਾਈ ਕਰਕੇ ਆਉਂਦਾ ਸੀ ਵੀ ਮੈਂ ਹੀ ਬਾਦਸ਼ਾਹ ਬਣਨਾ ਹਿੰਦੁਸਤਾਨ ਦਾ, ਅਤੇ ਜਦੋਂ ਆ ਰਾਏ ਮੱਲ ਸੀ ਜਵਾਹਰ ਮੱਲ ਦਾ ਮਾਮਾ ਮਥਰੇ ਅਲੀਗੜ੍ਹ ਕਿਲ੍ਹੇ ਦੇ ਵਿੱਚ ਆਕੀ ਹੋਇਆ ਬੈਠਾ ਸੀ, ਅਤੇ ਅਹਿਮਦ ਸ਼ਾਹ ਨੂੰ ਮੈਨੂੰ ਨਜੀਬ ਖਾਨ ਨੇ ਬੜਾ ਰੋਕਿਆ ਸੀ ਵੀ ਤੂੰ ਨਾਵੇਂ ਫਾ ਲੈ, ਇਹ ਜੱਟ ਬੜੇ ਆਕੀ ਹੋਏ, ਬੜੇ ਵਿਹਰੇ ਫਿਰਦੇ ਆ। ਇਹ ਕਹਿੰਦਾ ਵੀ ਮੈਂ ਫਿਰ ਕਦੋਂ ਪਾਤਸ਼ਾਹੀ ਕਰਾਂਗੇ ਹਿੰਦੁਸਤਾਨ ਦੀ, ਮੈਂ ਤਾਂ ਨਹੀਂ ਰੁਕਦਾ, ਇਹਨਾਂ ਨੂੰ ਜਿੱਤ ਕੇ ਇਹਨਾਂ ਨੂੰ ਫਤਿਹ ਕਰਕੇ ਫਿਰ ਹੀ ਆਗਰੇ ਵੱਲ ਪੈਰ ਪਾਉਣਾ। ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਵੀ ਹਿੰਦੁਸਤਾਨ ਦੀ ਬਾਦਸ਼ਾਹੀ ਕਰਨੀ ਹੈ। ਅੱਜ ਇਹ ਕਹਿੰਦਾ ਵੀ ਅਹਿਮਦ ਸ਼ਾਹ ਜਾਨ ਬਚਾਉਣ ਦਾ ਮਾਰਾ, ਕਹਿੰਦਾ ਮੈਨੂੰ ਆ ਹਿੰਦੁਸਤਾਨ ਦੀ ਪਾਤਸ਼ਾਹੀ ਦੀ ਕੋਈ ਲੋੜ ਜ਼ਰੂਰਤ ਹੈ ਨਹੀਂ ਹੈ,
ਮੈਂ ਮੁੜ ਜਾਵਾਂ ਕਾਬਲ ਓੜ,
ਮੈਂ ਤਾਂ ਠੀਕ ਵੀ ਨਹੀਂ ਹਾਂ, ਨੱਕ ਦਾ ਵੀ ਰੋਗ ਜਿਹਾ ਹੋਇਆ ਪਿਆ, ਅਤੇ ਮੈਂ ਕਾਬਲ ਦੀ ਤਰਫ ਆ ਮੁੜ ਜਾਣਾ ਹੈ। ਇਸ ਤਰ੍ਹਾਂ ਦਿੱਲੀ ਨਹੀਂ ਪੂਰਾ ਪਹੁੰਚਿਆ, ਪਿੱਛੇ ਪਿੱਛੇ ਅੰਬਾਲੇ ਤੱਕ ਘਿਰਿਆ ਸੀ ਇਹ, ਅਤੇ ਪਿਛਾਂ ਮੁੜ ਆਇਆ ਸਰਹੰਦ ਵੱਲ ਨੂੰ।
ਸਰਹੰਦ ਕਿਉਂ ਉਨ ਡੇਰਾ ਆਏ,
ਸਰਹੰਦ ਵਿੱਚ ਆ ਕੇ ਅਹਿਮਦ ਸ਼ਾਹ ਨੇ ਡੇਰਾ ਕਰ ਲਿਆ।
ਸਦੇ ਮਲੇਰੀਏ ਸਭ ਪਠਾਣ,
ਅਤੇ ਹੁਣ ਕੀ ਕਰਦਾ ਹੈ, ਆਪਣੀ ਤਾਂ ਵਾਹ ਪੇਸ਼ ਨਹੀਂ ਰਹਿ ਗਈ ਹੈ, ਆਪ ਤਾਂ ਰੋਗ ਦਾ ਵੀ ਮਾਰਿਆ ਹੋ ਗਿਆ, ਨੱਕ ਦੇ ਨਥੂਰ ਦਾ ਰੋਗ ਹੋਇਆ ਸੀ ਜਿੱਥੋਂ ਕੈਂਸਰ ਇਹਨੂੰ ਹੋ ਗਈ, ਮੌਤ ਹੋਈ ਇਹਦੀ, ਅਤੇ ਮਲੇਰੀਏ ਪਠਾਣ ਜਿਹੜੇ ਮਲੇਰਕੋਟਲਾ ਅੱਜ ਕੱਲ੍ਹ ਇੱਥੇ ਪਠਾਣ ਵੱਸਦੇ ਸੀ, ਅਤੇ ਉਹ ਪਠਾਣ ਸਾਰੇ ਇੰਨੇ ਸੱਦੇ, ਉਹਨਾਂ ਨੂੰ ਕਹਿੰਦਾ ਵੀ ਆ ਤੁਹਾਨੂੰ ਮੈਂ ਮਲੇਰਕੋਟਲੀਆਂ ਨੂੰ ਕਹਿੰਦਾ ਹੈ, ਆਓ ਆ ਸਰਹੰਦ ਦਾ ਜਿਹੜਾ ਰਾਜ ਭਾਗ ਕਰੋ, ਮੇਰੇ ਕੋਲ ਆਓ, ਮੈਨੂੰ ਨਜ਼ਰਾਨੇ ਦਿਓ, ਮੈਨੂੰ ਪੈਸਾ ਭਰੋ, ਅਤੇ ਆਨੰਦ ਲਓ, ਆ ਸਰਹੰਦ ਦਾ ਵੇਖੋ ਬਾਵਣੀ ਹੈ, 52 ਪਿੰਡਾਂ ਦਾ, 52 ਜਿਹੜੇ ਪਿੰਡ ਲੱਗਦੇ ਹੈ ਮਾਮਲਾ ਇਹਨੂੰ, 52 ਲੱਖ ਹੈ ਸਾਲ ਦਾ, ਇਹ ਤੁਸੀਂ ਗਰਾਓ ਅਤੇ ਮੌਜਾਂ ਮਾਣੋ, ਅਤੇ ਮੈਂ ਤੁਹਾਨੂੰ ਇਹ ਸਰਹੰਦ ਬਖਸ਼ਦਾ ਹਾਂ। ਮਲੇਰਕੋਟਲੀਆਂ ਨੂੰ ਸੱਦਿਆ ਅਤੇ ਇਹੋ ਜਿਹੇ ਆ ਝੂਠੇ ਜਿਹੇ ਦਿਲਾਸੇ ਹੌਂਸਲੇ ਦਿੰਦਾ ਹੈ।
ਦੋਹਰਾ ਪ੍ਰਥਮਾ ਨਜ਼ਰਾਨੇ ਲੈ ਮਿਲੇ,
ਪਹਿਲਾਂ ਕਹਿੰਦਾ ਆਓ ਮੈਨੂੰ ਨਜ਼ਰਾਨੇ ਲੈ ਕੇ ਮਿਲੋ, ਆ ਪਹਿਲਾਂ ਮੇਰਾ ਮੂੰਹ ਬੰਦ ਕਰੋ।
ਸਰਹੰਦ ਬਾਵਣੀ ਲਿਹੋ ਲਿਖਾ ਹੈ,
ਜਿਹੜੀ ਸਰਹੰਦ ਹੈ ਬਾਵਣੀ ਇਹ ਮੇਰੇ ਤੋਂ ਲਿਖਾ ਲਓ, 52 ਮੀਰਾਂ ਦਾ ਸ਼ਹਿਰ ਲਾ ਲਓ, ਇਹਨੂੰ ਬਾਵਣੀ ਕਿਹਾ ਜਾਂਦਾ ਸੀ। ਬਾਵਣੀ ਦਾ ਅਰਥ ਹੁੰਦਾ 52, ਜਿਹਨੂੰ 52 ਪਰਗਣਿਆਂ ਦਾ ਮਾਮਲਾ ਲੱਗਦਾ ਸੀ। 52 ਲੱਖ ਰੁਪਈਆ ਕਹਿੰਦੇ ਮਾਮਲਾ ਸੀ ਇਹਦਾ ਸਾਲ ਦਾ ਸਰਹੰਦ ਦਾ। ਅਤੇ ਇਹ ਕਹਿੰਦਾ ਵੀ ਆਹ ਜਿਹੜੀ ਸਰਹੰਦ ਬਾਵਣੀ ਹੈ ਆ ਮੇਰੇ ਤੋਂ ਲਿਖਾ ਲਓ, ਪਰ ਪਹਿਲਾਂ ਮੈਨੂੰ ਮੇਰਾ ਮੂੰਹ ਭਰੋ, ਮੈਨੂੰ ਭੇਟਾਂ ਨਜ਼ਰਾਨੇ ਦਿਓ।
ਸੂਬੇਦਾਰੀ ਤੁਮ ਕਰੋ
ਤੇ ਆਨੰਦ ਨਾਲ ਰਹੋ, ਸੂਬੇਦਾਰੀ ਕਰੋ ਸਰਹੰਦ ਉੱਪਰ,
ਮਾਮਲੇ ਲਿਹੋ ਚੁਕਾਏ,
ਆ ਮਾਮਲਾ ਨਾਲੇ ਚੁੱਕੋ, ਤੁਸੀਂ ਵੀ ਲਓ ਤੇ ਮੈਨੂੰ ਵੀ ਚੁਕਾ ਦਿਆ ਕਰਿਓ।
ਜੋ ਪਈ ਜਵਾਬ ਪਠਾਨਣ ਦਿਓ ਸੁਣਾਏ,
ਅੱਗੋਂ ਮਲੇਰਕੋਟਲੀਆਂ ਪਠਾਣਾ ਨੇ ਇਹਨੂੰ ਜਵਾਬ ਦਿੱਤਾ ਵੀ ਅਹਿਮਦ ਸ਼ਾਹ ਬਾਦਸ਼ਾਹ ਸਲਾਮਤ,
ਤੂੰ ਬਹਿ ਲਾਹੌਰ ਹਮ ਮਿਲੇ ਤੁਮ ਆਏ।
ਉਹਨਾਂ ਵੀ ਅੱਗੋਂ ਗੱਲ ਜੀ ਟਾਲ ਦਿੱਤੀ, ਉਹਨਾਂ ਨੂੰ ਪਤਾ ਸੀ ਵੀ ਸਰਹੰਦ ਦੇ ਵੈਰੀ ਕੌਣ ਹੈ, ਗੁਰੂ ਕਾ ਖਾਲਸਾ ਸਿੰਘ। ਇਹਨਾਂ ਇਹ ਮਲੇਰਕੋਟਲੇ ਤੋਂ ਵੀ ਜਾਂਦੇ ਹੋਈਏ, ਉਹਨਾਂ ਨੂੰ ਪਤਾ ਸੀ ਸਿੰਘਾਂ ਦੇ ਹੱਥਾਂ ਦਾ। ਉਹ ਕਹਿੰਦੇ ਬਾਦਸ਼ਾਹ ਸਲਾਮਤ ਅਹਿਮਦ ਸ਼ਾਹ ਜੀ, ਇੰਝ ਕਰੋ ਤੁਸੀਂ ਨਾ ਲਾਹੌਰ ਪਹੁੰਚੋ, ਉੱਥੇ ਹੀ ਆ ਕੇ ਤੁਹਾਨੂੰ ਮਿਲਦੇ ਹਾਂ।
ਸਿੰਘਨ ਕੋ ਤੂੰ ਦੇਹ ਹਟਾਏ,
ਜਿਹੜੀ ਅੰਦਰ ਦੀ ਗੱਲ ਉਹ ਵੀ ਨਾਲ ਹੀ ਕਹਿ ਦਿੱਤੀ ਵੀ ਆ ਲਾਹੌਰ ਜਾ, ਅਤੇ ਮਾਝੇ ਵਿੱਚ ਇੱਧਰ ਉੱਧਰ ਜਿਹੜੇ ਰਹਿੰਦੇ ਸਿੰਘ ਹੈ ਉਹ ਸਾਰੇ ਪਹਿਲਾਂ ਤੂੰ ਹਟਾ, ਉਹਨਾਂ ਦਾ ਪਹਿਲਾਂ ਕੁਝ ਕਰ। ਤਾਂ ਤੈਨੂੰ ਕੋਈ ਟਕੇ ਦੀ ਗ੍ਰਾਹੀ ਹੋਣੀ ਹੈ ਲਾਹੌਰ ਤੋਂ ਆਸੇ ਪਾਸੇ ਤੋਂ, ਜੇ ਤੂੰ ਸਿੰਘਾਂ ਦਾ ਮਲੀਆਂ ਮੇਟ ਕਰੇ, ਜੇ ਤੂੰ ਇਹਨਾਂ ਨੂੰ ਕੱਢੇ, ਜੇ ਤੂੰ ਇਹਨਾਂ ਨੂੰ ਨਾ ਕੱਢਿਆ ਤਾਂ ਤੈਨੂੰ ਕੋਈ ਮਾਮਲਾ ਨਹੀਂ ਗ੍ਰਹਿ ਮਿਲਣਾ ਹੈ, ਕਿਉਂਕਿ ਸਾਰਾ ਮਾਮਲਾ ਤਾਂ ਸਿੰਘ ਗ੍ਰਹਿ ਜਾਂਦੇ ਹੈ। ਇਸ ਤਰ੍ਹਾਂ ਮਲੇਰਕੋਟਲੀਏ ਜਿਹੜੇ ਸਨ ਅਹਿਮਦ ਸ਼ਾਹ ਨੂੰ ਕਹਿੰਦੇ ਹਨ,
ਅਮਰ ਸਿੰਘ ਬੁਲਾਇਓ।
ਤਦੋਂ ਅਹਿਮਦ ਸ਼ਾਹ ਨੇ ਸੋਚਿਆ ਵੀ ਇਹਦੇ ਆ ਸਰਦਾਰੀਆਂ ਨੂੰ ਬਖਸ਼ ਰਿਹਾ, ਕੋਈ ਮੂੰਹ ਹੀ ਨਹੀਂ ਕਰਦਾ ਡਰਦਾ ਇਸ ਸਿੰਘਾਂ ਵੱਲੋਂ। ਅਤੇ ਅਹਿਮਦ ਸ਼ਾਹ ਨੇ ਸੋਚਿਆ ਵੀ ਸਿੰਘਾਂ ਦੀ ਤਾਕਤ ਦੇ ਵਾਸਤੇ ਕੋਈ ਸਿੰਘ ਹੀ ਖੜਾ ਕਰਨਾ ਚਾਹੀਦਾ ਹੈ। ਫਿਰ ਇਹਨੇ ਅਮਰ ਸਿੰਘ ਨੂੰ ਬੁਲਾਇਆ, ਮਹਾਰਾਜਾ ਪਟਿਆਲਾ ਜੋ ਬਾਬਾ ਆਲਾ ਸਿੰਘ ਸਨ ਉਹਨਾਂ ਦੇ ਪੋਤਰੇ ਹੈ ਸਰਦਾਰ ਅਮਰ ਸਿੰਘ। ਨਿਆਣੀ ਉਮਰ ਸੀ, ਕੋਈ ਉਮਰ ਬਹੁਤੀ ਨਹੀਂ ਸੀ ਅਜੇ, ਤਾਂ ਹੀ ਬੇਸਮਝ ਹੀ ਮੁੜ ਕੇ ਉਹਨਾਂ ਵਰਤੀ। ਸਰਦਾਰ ਅਮਰ ਸਿੰਘ ਨੂੰ ਬਾਬਾ ਆਲਾ ਸਿੰਘ ਜੀ ਨੇ ਭਾਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਮਹਾਂਪੁਰਖਾਂ ਤੋਂ ਅੰਮ੍ਰਿਤ ਛਕਵਾਇਆ ਸੀ ਖੰਡੇ ਬਾਟੇ ਦਾ। ਇਹ ਜਿਹੜਾ ਅਮਰ ਸਿੰਘ ਹੈ ਮਹਾਰਾਜਾ ਪਟਿਆਲਾ ਬਣਿਆ ਬਾਅਦ ਵਿੱਚ, ਇਸ ਨੂੰ ਅਹਿਮਦ ਸ਼ਾਹ ਨੇ ਬੁਲਾਇਆ ਆਪਣੇ ਕੋਲ। ਉਹਨੂੰ ਆ ਸਿੰਘਾਂ ਦੇ ਮੁਕਾਬਲੇ ਖੜੇ ਕਰਨ ਵਾਸਤੇ ਸਰਹੰਦ ਦਾ ਰਾਜ ਭਾਗ ਦੇ ਕੇ ਤੇ ਵਸਾਉਣਾ ਚਾਹੁੰਦਾ ਅਹਿਮਦ ਸ਼ਾਹ।
ਅਮਰ ਸਿੰਘ ਲਿਓ ਪਾਸ ਬੁਲਾਏ,
ਅਮਰ ਸਿੰਘ ਨੂੰ ਆਪਣੇ ਪਾਸ ਬੁਲਾ ਲਿਆ। ਉਹਦਾ ਐਵੇਂ ਢੰਡੋਰਾ ਪਿਟਵਾ ਦਿੱਤਾ ਵੀ ਅਮਰ ਸਿੰਘ ਰਾਜਾ ਹੈ ਲਾਹੌਰ ਦਾ, ਆ ਲਾਹੌਰ ਦਾ ਉਹਨੂੰ ਰਾਜਾ ਥਾਪ ਦਿੱਤਾ।
ਅਮਰ ਸਿੰਘ ਕਰੀ ਸ਼ਾਹ ਸੋ ਬਾਤ,
ਹੁਣ ਰਾਜ ਦਾ ਕੌਣ ਨੀ ਭੁੱਖਾ ਹੈ, ਰਾਜ ਤੇ ਕਿਸੇ ਨੂੰ ਵੀ ਕਹਿ ਦਿਓ ਵੀ ਤੂੰ ਆ ਪਿੰਡ ਦਾ ਪੈਂਚ ਬਣ ਜਾ, ਨੰਬਰਦਾਰ ਬਣ ਜਾ, ਤੇ ਕਹਿਣਾ ਹਾਂ ਠੀਕ ਹੈ ਮੈਂ ਇੱਥੇ ਹਾਂ, ਹੋਰ ਕਿਹੜਾ ਇੱਥੇ, ਆ ਸਾਰੀ ਦੇ ਦੇਖ ਰੇਖ ਕਰਨੀ ਮੈਂ ਇਹਦੇ ਜਾਣਦਾ ਹਾਂ, ਸਾਰਾ ਮੈਨੂੰ ਹੀ ਪਤਾ ਹੈ, ਮੇਰੀ ਅਕੜ ਕੰਮ ਕਰਦੀ ਹੈ, ਦੂਜਿਆਂ ਨੂੰ ਕੀ ਪਤਾ ਹੈ। ਰਾਜ ਤਾਂ ਹਰ ਕੋਈ ਚਾਹੁੰਦਾ ਹੈ, ਨਰਕ ਨਹੀਂ ਕੋਈ ਚਾਹੁੰਦਾ ਅਤੇ ਨਾ ਕੋਈ ਗਰੀਬੀ ਚਾਹੁੰਦਾ ਹੈ, ਸੁੱਖ ਸਭ ਨੂੰ ਚਾਹੀਦਾ ਹੈ। ਹੁਣ ਅਮਰ ਸਿੰਘ ਨੂੰ ਰਾਜ ਦੀ ਗੱਲ ਕੀਤੀ, ਇਹਦੇ ਤੇ ਪੈਰ ਨਾ ਥੱਲੇ ਲੱਗਣ, ਇਹਨੇ ਅਹਿਮਦ ਸ਼ਾਹ ਨਾਲ ਗੱਲ ਕੀਤੀ।
ਆਹੇ ਖਾਲਸੇ ਹਮ ਮਦ ਹਾਥ,
ਇਹ ਕਹਿੰਦਾ ਵੀ ਅਹਿਮਦ ਸ਼ਾਹ ਤੂੰ ਨਾ ਚਿੰਤਾ ਕਰ, ਇਹ ਜਿਹੜਾ ਖਾਲਸਾ ਹੈ ਇਹਦੇ ਸਾਰਾ ਮੇਰੇ ਹੱਥ ਦੇ ਵਿੱਚ ਹੀ ਹੈ, ਅੱਜ ਜਿਵੇਂ ਮੈਂ ਕਹਾਂਗਾ ਤਿਵੇਂ ਕਰੇਗਾ ਹੇ ਖਾਲਸਾ। ਇਹਨੇ ਐਵੇਂ ਝੂਠੀ ਜੀ ਸ਼ੇਖੀ ਜੀ ਮਾਰ ਦਿੱਤੀ।
ਬਾੜ ਖਾਲਸੋ ਤੁਮੈ ਮਿਲਾਉ,
ਕਹਿੰਦਾ ਵੇਖੋ ਮੈਂ ਰਾਜਨੀਤੀ ਬੜੀ ਜਾਣਦਾ ਹਾਂ, ਸਾਮ ਦਾਮ ਡੰਡ ਭੇਦ ਸਭ ਜਾਣਦਾ ਹਾਂ, ਮੈਂ ਐਸੀ ਫੁੱਟ ਪਾਵਾਂਗਾ ਖਾਲਸੇ ਵਿੱਚ ਆ ਦੋ ਟੋਟੇ ਕਰਕੇ ਤੂੰ ਤੁਹਾਡੇ ਨਾਲ ਮਿਲਾ ਦਿਆਂਗਾ।
ਤੁਮ ਚਲੋ ਲਾਹੌਰ ਮੈਂ ਤੁਮ ਪੈ ਲਿਆਂ।
ਤੂੰ ਲਾਹੌਰ ਅਰਮਾਨ ਦੇ ਨਾਲ ਜਾ, ਕਿਉਂਕਿ ਸਰਹੰਦ ਲਾਗੇ ਇਹਨੇ ਬੜਾ ਕੀਤਾ ਸੀ ਅਹਿਮਦ ਸ਼ਾਹ ਨੇ। ਉੱਥੇ ਪਹਿਲਾਂ ਮਲੇਰਕੋਟਲੀਏ ਸੱਦੇ, ਉਹਨਾਂ 'ਤੇ ਕੋਈ ਗੱਲ ਨਾ ਕੀਤੀ। ਅਮਰ ਸਿੰਘ ਨੂੰ ਸੱਦਿਆ ਮਹਾਰਾਜਾ ਪਟਿਆਲਾ ਨੂੰ। ਅਮਰ ਸਿੰਘ ਆ ਕੇ ਇਹੋ ਜਿਹੀ ਸ਼ੇਖੀਆਂ ਮਾਰਨ ਲੱਗਾ ਵੀ ਤੂੰ ਨਾ ਫਿਕਰ ਕਰ ਅਹਿਮਦ ਸ਼ਾਹ, ਚਲਿਆ ਜਾ ਲਾਹੌਰ, ਤੈਨੂੰ ਉੱਥੇ ਆ ਕੇ ਮੈਂ ਮਿਲਦਾ, ਸਾਰੀ ਗੱਲ ਆਪਾਂ ਉੱਥੇ ਨਿਬੇੜਦੇ ਹਾਂ। ਖਾਲਸੇ ਦੇ ਵਿੱਚ ਕਲਾ ਕੀ ਹੈ, ਗੁਰੂ ਦੀ ਮਿਹਰ ਹੈ, ਸ਼ਕਤੀ ਹੈ, ਉਹ ਜਾਣੀ ਨਹੀਂ।
ਉਹਨੇ ਵਡਿਆਈ ਆਪਣੀ ਠਾਣੀ,
ਆਪਣੀ ਵਡਿਆਈ ਠਾਣ ਲਈ ਮੈਂ ਮਹਾਰਾਜਾ ਹਾਂ ਪਟਿਆਲਾ, ਆ ਪਤਾ ਨਹੀਂ ਸਭ ਕੁਝ ਮੈਨੂੰ ਹੀ ਲੱਗਾ ਹੋਇਆ ਹੈ।
ਹਾਥੀ ਪੱਗ ਮਤ ਸਭ ਕੋ ਪੈਰ,
ਪਰ ਇਹ ਗੱਲ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਵੀ ਹੱਥ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ। ਜਿੱਥੇ ਹਾਥੀ ਦਾ ਪੈਰ ਲੱਗ ਜੇ ਉੱਥੇ ਭਾਵੇਂ ਕੋਈ ਡੰਗਰ ਹੈ, ਸ਼ੇਰ ਹੈ, ਕੋਈ ਵੀ ਜਾਨਵਰ ਸਾਰਿਆਂ ਦੇ ਪੈਰ ਵਿੱਚ ਹੀ ਆ ਜਾਂਦੇ ਹੈ। ਬੜੇ ਬੜੇ ਜਾਨਵਰ ਹੈ ਹਾਥੀ ਤੋਂ ਉੱਚੇ, ਜਿਰਾਫ ਵਰਗੇ, ਪਰ ਉਹਨਾਂ ਦੀ ਲੱਤਾਂ ਪਤਲੀਆਂ ਹੁੰਦੀਆਂ ਹੈ। ਸ਼ੇਰ ਬੜਾ ਬਹਾਦਰ, ਹਾਥੀ ਤੋਂ ਤਗੜਾ ਹੈ ਜੇ ਚਾਰ ਪੰਜ ਜਾਣੇ ਪੈ ਜਾਣ ਤਾਂ, ਪਰ ਹਾਥੀ ਦਾ ਪੈਰ ਵੱਡਾ ਹੈ, ਉਹਦੇ ਵਿੱਚ ਸਾਰੀਆਂ ਪੈੜਾਂ, ਜੇ ਸ਼ੇਰ ਦੀਆਂ ਪੈੜਾਂ ਵੀ ਡੰਗਰਾਂ ਪਸ਼ੂਆਂ ਦੀਆਂ ਜਾਨਵਰਾਂ ਦੀਆਂ ਸਾਰੀਆਂ ਪੈੜਾਂ ਵਿੱਚ ਆ ਜਾਂਦੀਆਂ। ਖਾਲਸਾ ਹੈ ਹਾਥੀ ਦੀ ਪੈੜ ਵਾਂਗ ਵੱਡਾ, ਜਿੱਥੇ ਖਾਲਸਾ ਉਹਦੇ ਵਿੱਚ ਸਭ ਹੀ ਆ ਜਾਂਦੇ ਹੈ। ਉਹ ਅਮਰ ਸਿੰਘ ਨੇ ਇਹ ਗੱਲ ਨਾ ਜਾਣੀ ਵੀ ਖਾਲਸਾ ਦੇ ਹਾਥੀ ਦੀ ਪੈੜ ਵਾਂਗ ਇਹਦੇ ਵਿੱਚ ਦੇ ਸਾਰੀਆਂ ਪੈੜਾਂ ਆ ਜਾਂਦੀਆਂ, ਸਾਰੀਆਂ ਤਾਕਤਾਂ ਖਾਲਸੇ ਵਿੱਚ ਹੀ ਸਮਾਈਆਂ ਹੋਈਆਂ ਹਨ।
ਕਹੀ ਨਾ ਉਹਨਾਂ ਕਿਛ ਖਾਲਸ ਖੈਰ,
ਉਸਨੇ ਆ ਖਾਲਸੇ ਦੀ ਖੈਰ ਖਵਾਈ ਨਹੀਂ ਕੀਤੀ ਵੀ ਖਾਲਸਾ ਦੇ ਮਹਾਨ ਹੈ।
ਦੋਹਰਾ ਅੱਗੇ ਸੁਣਾ ਗੱਲ ਖਾਲਸੇ।
ਭਾਈ ਸਾਹਿਬ ਜੀ ਕਹਿੰਦੇ ਗੁਰੂ ਕੀ ਸਾਧ ਸੰਗਤ ਜੀ, ਇਹ ਸੰਤ ਜਦੋਂ ਗੁਰੂ ਪੰਥ ਵਾਲੇ ਹੋ ਗਏ ਖਾਲਸੇ ਦੀ ਕਥਾ ਸੁਣੋ, ਜਿਵੇਂ ਖਾਲਸੇ ਨੇ ਵੀ ਗੁਰਮਤਾ ਕੀਤਾ।
ਜਿਮ ਗਿਲਜੇ ਸਿਉਂਕੀਨ,
ਆ ਜਿਵੇਂ ਗਿਲਜੇ ਪਠਾਣਾ ਦੇ ਨਾਲ ਖਾਲਸੇ ਨੇ ਚੜ੍ਹਾਈ ਕੀਤੀ, ਉਹ ਕਥਾ ਸੁਣੋ।
ਲੱਖ ਸਰਹੰਦੇ ਜਬ ਤੁਰਿਓ,
ਲੱਖ ਆ ਜਦੋਂ ਸਰਹੰਦ ਦਾ ਇਲਾਕਾ ਲੰਘ ਕੇ ਤੁਰ ਗਿਆ, ਇਸ ਤਰ੍ਹਾਂ ਜਾਣ ਕੇ ਲੱਖ ਦਾ ਅਰਥ ਜਾਣ ਕੇ, ਜਾਂ ਇੱਥੇ ਪਾਠ ਲੱਗਦਾ ਵੀ ਲੰਘ, ਆ ਲੰਘ ਜਦੋਂ ਤੁਰਿਆ ਸਰਹੰਦ ਅਹਿਮਦ ਸ਼ਾਹ ਬਦਾਲੀ,
ਰਾਹੁਲ ਹੋਰ ਕੋਲੀਨ,
ਉਸਨੇ ਆ ਲਾਹੌਰ ਦਾ ਰਾਹ ਜਿਹੜਾ ਪਕੜ ਲਿਆ ਵੀ ਹੁਣ ਲਾਹੌਰ ਵੱਲ ਚੱਲੀਏ।
ਜੋ ਬਈ ਸਿੰਘ ਨੇ ਸਭ ਮਿਲ ਲਾਇਓ ਦੀਵਾਨ,
ਸਿੰਘਾਂ ਨੇ ਮਿਲ ਕਰਕੇ ਆ ਦੀਵਾਨ ਲਾਇਆ ਹੈ।
ਇੱਕ ਥਾਂ ਬਹਿ ਲਿਓ ਗੁਰਮਤਾ ਠਾਣ,
ਇੱਕ ਥਾਂ ਬੈਠ ਕੇ ਦੀਵਾਨ ਲਾਇਆ ਤੇ ਗੁਰਮਤਾ ਆ ਸਲਾਹ ਮਸ਼ਵਰਾ ਕੀਤੀ, ਗੁਰਮਤਾ ਸੋਧਿਆ।
ਅਬ ਖੜ ਲੜੋ ਸ਼ਾਹੋ ਕੇ ਸਾਥ,
ਕਹਿੰਦੇ ਖਾਲਸਾ ਜੀ ਆ ਅਹਿਮਦ ਸ਼ਾਹ ਬਤਾਲੀ ਕੁੱਤਾ ਬੜੀ ਵਾਰ ਹਿੰਦੁਸਤਾਨ ਤੇ ਪੰਜਾਬ ਦੇ ਚੜ ਕੇ ਆ ਨੁਕਸਾਨ ਬੜਾ ਕਰਦਾ ਆਇਆ ਹੈ, ਹੁਣ ਇਹ ਮੁਰਗੀ ਹੱਥ ਵਿੱਚ ਆਈ, ਇਹਨੂੰ ਨਾ ਜਾਣ ਦੇਈਏ, ਹੁਣ ਅਹਿਮਦ ਸ਼ਾਹ ਦੇ ਨਾਲ ਆ ਜੰਗ ਯੁੱਧ ਕਰ ਲਈਏ, ਸਮਾਂ ਗੁਰੂ ਨੇ ਬਣਾਇਆ ਹੋਇਆ ਹੈ।
ਦੇਖ ਦਿਖਾਵੋ ਤਿਸ ਕੋ ਹੱਥ,
ਇਹਨੂੰ ਚੰਗੀ ਤਰ੍ਹਾਂ ਹੀ ਆ ਇਹਨੂੰ ਦੇਖ ਕੇ ਇਹਨੂੰ ਹੱਥ ਦਿਖਾ ਦੇਈਏ ਵੀ ਗੁਰੂ ਕੇ ਸਿੰਘ ਕੈਸੇ ਹਨ।
ਨਿਤ ਪ੍ਰਤ ਆਣ ਦੇਤ ਹਮ ਦੁੱਖ,
ਇਹ ਨਿਤਾਂ ਪ੍ਰਤੀ ਆਉਂਦਾ ਹੈ ਤੇ ਬੜੇ ਦੁੱਖ ਦਿੰਦਾ ਹੈ, ਅਨਾ ਕੋਈ ਚਮਚਾ ਤੱਕ ਭਾਂਡਾ ਟਿੰਡਾ ਨਹੀਂ ਛੱਡਦਾ ਹੈ।
ਬਿਨਾ ਲੜੇ ਕਬ ਪਾਈਏ ਸੁਖ,
ਖਾਲਸਾ ਜੀ ਆ ਬਿਨਾ ਲੜੇ ਤੋਂ ਸੁਖ ਨਹੀਂ ਪਾਇਆ ਜਾਂਦਾ, ਆ ਰਾਜ ਨਹੀਂ ਪਾਏ ਜਾਂਦੇ, ਰਾਜ ਦੇ ਸੁਖ ਨਹੀਂ ਲਏ ਜਾਂਦੇ, ਜਿੰਨਾ ਚਿਰ ਵੈਰੀ ਨਾਲ ਦੋ ਹੱਥ ਨਾ ਕਰ ਲਈਏ। ਕਹੂ ਕਿਸੂ ਕੋ ਰਾਜ ਨਾ ਦੈ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਹੈ, ਕੋਈ ਕਿਸੇ ਨੂੰ ਹੜੱਪੀ ਹੋਈ ਚੀਜ਼ ਵਾਪਸ ਨਹੀਂ ਕਰਦਾ ਜਿੰਨਾ ਚਿਰ ਉਹਦੇ ਨਾਲ ਦੋ ਹੱਥ ਉਹਦਾ ਮੂੰਹ ਨਾ ਭੰਨ ਦੇਈਏ। ਗੁਰੂ ਕੇ ਸਿੰਘ ਕਹਿੰਦੇ ਖਾਲਸਾ ਜੀ ਹੁਣ ਆਇਆ ਤੇ ਹੈ ਹੀ ਹੈ, ਇਹਨੂੰ ਹੱਥ ਵਿਖਾ ਦੇਈਏ ਤੇ ਅੱਜ ਜਿੰਨਾ ਚਿਰ ਹੱਥ ਨਹੀਂ ਮੁਕਾਉਂਦੇ ਉਹਨਾਂ ਚਿਰ ਆਪਾਂ ਸੁੱਖ ਨਹੀਂ ਲੈ ਸਕਦੇ।
ਜੋ ਬਚ ਰਹੂਗ ਸੋ ਦੁੱਖ ਨਾ ਪਾਊਗ।
ਆ ਜਿਹੜਾ ਇਹਦੇ ਨਾਲ ਲੜੇਗਾ, ਜਿਹੜੇ ਸ਼ਹੀਦੀਆਂ ਪਾ ਦੇਣਗੇ ਉਹ ਤੇ ਜਾਣਗੇ ਸੱਚਖੰਡ, ਤੇ ਜਿਹੜੇ ਬਚ ਜਾਣਗੇ ਤੇ ਅਹਿਮਦ ਸ਼ਾਹ ਨੂੰ ਮਾਰ ਦੇਣਗੇ ਉਹ ਸੁੱਖ ਮਾਨਣਗੇ ਮਾਤ ਲੋਕ ਤੇ।
ਜੋ ਜੋ ਮਰੂਗ ਸਵਰਗ ਸਿਧਾਊਗ।
ਜਿਹੜਾ ਕੋਈ ਆ ਚੜ੍ਹਾਈ ਕਰ ਗਿਆ ਉਹ ਤੇ ਸਿੱਧਾ ਹੀ ਆ ਸੱਚਖੰਡ, ਸਤਿਗੁਰ ਦਾ ਜਿੱਥੇ ਨਿਵਾਸ ਹੈ ਉਹ ਸ਼ਹੀਦਾਂ ਦੇ ਸਥਾਨ ਤੇ ਚਲਿਆ ਜਾਵੇਗਾ।
ਯਹੀ ਬਾਤ ਲਈ ਪੰਥ ਹੈ ਠੱਟ।
ਇਹ ਜਿਹੜਾ ਸਵਰਗ ਇੱਥੇ ਸ਼ਬਦ ਹੈ, ਇੱਥੇ ਅਰਥ ਸ਼ਹੀਦਾਂ ਤੋਂ ਸਵਰਗ ਨਹੀਂ ਲੈਣਾ ਹੈ, ਕਿਉਂਕਿ ਗੁਰੂ ਕੇ ਸਿੰਘ ਸਵਰਗਾਂ 'ਚ ਨਹੀਂ ਜਾਂਦੇ। ਗੁਰੂ ਦੇ ਸਿੰਘ ਜਾਂਦੇ ਹੈ ਸੱਚੇ ਪਾਤਸ਼ਾਹ ਦੀ ਗੁਰਪੁਰੀ ਵਿੱਚ ਸੱਚਖੰਡ ਤੱਕ। ਸੱਚਖੰਡ ਦੇ ਅੱਗੇ ਜੋੜੀਦਾਰ ਬਣਦੇ ਗੁਰੂ ਕੇ ਸਿੰਘ ਸ਼ਹੀਦ। ਵੱਖਰਾ ਸਥਾਨ ਗੁਰੂ ਮਹਾਰਾਜ ਪਰਮੇਸ਼ਰ ਨੇ ਬਣਾਇਆ ਹੋਇਆ ਹੈ, ਇਸ ਕਰਕੇ ਸੱਚਖੰਡ ਦਾ ਇੱਥੇ ਅਰਥ ਲਾਉਣਾ ਹੈ ਵੀ ਸੱਚਖੰਡ ਪੁਰੀ ਦਾ ਸਵਰਗ ਤੇ ਉਹ ਹੈ ਜਿਹੜਾ ਸਾਧ ਸੰਗਤ ਜੀ ਆ ਮਿਲਦਾ ਹੈ ਸੁੱਖ। ਦੇਵਤਿਆਂ ਦੀ ਉਮਰ ਹੁੰਦੀ 100 ਸਾਲ, ਪਰ ਬਹੁਤ ਵੱਡੀ ਉਮਰ ਹੈ, 365 ਦਿਨ ਸਾਡਾ 1 ਸਾਲ, ਦੇਵਤਿਆਂ ਦਾ 1 ਦਿਨ ਹੁੰਦਾ ਹੈ, ਇੰਨੀ ਵੱਡੀ ਉਮਰ ਲਿਖੀ ਹੈ ਦੇਵਤਿਆਂ ਦੀ। ਉਹ ਤੋਂ ਉੱਪਰ ਉਮਰ ਹੈ ਬ੍ਰਹਮਾ ਦੀ, ਬਹੁਤ ਵੱਡੀ ਉਮਰ ਹੈ, ਗ੍ਰੰਥਾਂ ਵਿੱਚ ਲਿਖੀ ਹੋਈ ਹੈ, ਯੁੱਗਾਂ ਦੀ ਉਮਰ ਵੀ ਲਿਖੀ ਹੋਈ ਹੈ। ਸਵਰਗ ਜਿਹੜਾ ਹੈ, ਸਵਰਗ ਤੋਂ ਅਰਥ ਲੈਣਾ ਸੱਚਖੰਡ, ਜਿਹੜਾ ਸ਼ਹੀਦੀ ਪਾ ਲਵੇਗਾ ਉਹ ਤੇ ਗੁਰੂ ਮਹਾਰਾਜ ਚਰਨਾਂ ਸੱਚਖੰਡ ਚਲਿਆ ਜਾਵੇਗਾ।
ਯਹੀ ਬਾਤ ਲਈ ਪੰਥ ਹੈ ਠੱਟ।
ਇਹ ਜਿਹੜੀ ਗੱਲ ਖਾਲਸੇ ਨੇ ਸਲਾਹ ਕੀਤੀ ਉਹ ਪੱਕੀ ਕਰ ਲਈ।
ਸੁੱਖ ਸੋਂ ਗੱਲ ਜਾਏ ਨਾ ਹਟ।
ਖਾਲਸਾ ਜੀ ਕਰੀ ਸੁੱਖ ਦੇ ਨਾਲ ਗੱਲਾਂ ਨਹੀਂ ਟਲਦੀਆਂ, ਆ ਵੈਰੀ ਦੇ ਨਾਲ 2 ਹਾਥੀ ਕਰਨੇ ਪੈਂਦੇ ਹਨ।
ਸਿੰਘ ਭੁਜੰਗਨ ਇਮ ਉਦਮ
ਕੀਓ। ਉਹ ਭੁਜੰਗ ਸਿੰਘ ਨਿਹੰਗ ਸਿੰਘ ਫਰਲਿਆਂ ਵਾਲਿਆਂ ਨੇ ਇਸ ਤਰ੍ਹਾਂ ਉਦਮ ਕੀਤਾ।
ਜੈ ਜੈਕਾਰ ਪੰਥ ਉਚਰਿਓ।
ਇਹ ਜੈ ਜੈਕਾਰ ਆ ਖੁਸ਼ੀਆਂ ਦੇ ਜੈਕਾਰੇ ਖਾਲਸੇ ਨੇ ਗਜਾ ਦਿੱਤੇ ਮਹਾਰਾਜ ਦੇ।
ਕੀਓ ਕੂਚ ਸਨ ਮੁਖ ਲਾਹੌਰ।
ਇਧਰੋਂ ਅਹਿਮਦ ਸ਼ਾਹ ਨੇ ਲਾਹੌਰ ਨੂੰ ਸਨਮੁਖ ਰੱਖ ਕੇ ਵੀ ਸਿੱਧਾ ਲਾਹੌਰ ਵੱਲ ਨੂੰ ਕੂਚ ਕਰ ਦਿੱਤਾ ਵੀ ਲਾਹੌਰ ਜਾ ਕੇ ਆਰਾਮ ਕਰੀਏ।
ਆਏ ਬਹੇ ਸਿੰਘ ਤਪ
ਤਲਬਣ।
ਆਏ ਬਹੇ ਸਿੰਘ ਤਲਬਣ ਫਲੋਰ।
ਇਧਰੋਂ ਸਿੰਘ 2 ਲਾ ਜਾਂਦੇ ਸੀ, ਤਲਬਣ ਦਾ ਤੇ ਫਲੋਰ ਦਾ, ਉੱਧਰ ਹੀ ਪਿੰਡ ਪੈਂਦਾ ਨਗਰ ਤਲਬਣ। ਤਲਬਣ ਤੇ ਫਲੋਰ ਦੇ 2 ਰਸਤੇ ਸਨ ਜਿਹੜੇ ਲਾਹੌਰ ਨੂੰ ਜਾਣ ਵਾਲੇ, ਸਿੰਘਾਂ ਨੇ 2 ਰਸਤੇ ਜਿਹੜੇ ਰੋਕ ਲਏ, ਉੱਥੇ ਆ ਕੇ ਬਹਿ ਗਏ।
ਯਹੀ ਸ਼ਾਹੇ ਪੈ ਖਬਰ ਹੋ ਗਈ।
ਅਹਿਮਦ ਸ਼ਾਹ ਨੂੰ ਖਬਰ ਚਲੀ ਗਈ ਵੀ ਲਾਹੌਰ ਦੇ ਰਸਤਿਆਂ ਉੱਪਰ ਆ ਖਾਲਸਾ ਡਟ ਕੇ ਬੈਠ ਗਿਆ ਹੈ।
ਸੁਣਤ ਗਿਲਜੇ ਬੜ ਚਿੰਤਾ ਪਈ।
ਸੁਣ ਕੇ ਗਿਲਜੇ ਪਠਾਣਾ ਦੀ ਫੌਜ ਨੂੰ ਤੇ ਅਹਿਮਦ ਸ਼ਾਹ ਨੂੰ ਚਿੰਤਾ ਪੈ ਗਈ ਵੀ ਹੱਦ ਹੋ ਗਈ ਆ, ਆ ਪਹਿਲਾਂ ਬਾਂਗਲਾਦੇਸ਼ ਰੋਕ ਕੇ ਬਹਿ ਗਈ, ਦਿੱਲੀ ਨਹੀਂ ਵੜਨ ਦਿੱਤਾ, ਹੁਣ ਇੱਧਰੋਂ ਆ ਕੇ ਰੋਕ ਕੇ ਬਹਿ ਗਏ ਹੈ। ਅਹਿਮਦ ਸ਼ਾਹ ਨੂੰ ਇਸ ਤਰ੍ਹਾਂ ਚਿੰਤਾ ਪੈ ਗਈ, ਬੜਾ ਫਿਕਰ ਪੈ ਗਿਆ ਨੂੰ, ਫਿਰ ਇਹਨੇ ਜਿਵੇਂ ਰਾਹ ਬਦਲਿਆ ਹੈ। ਅੱਗੋਂ ਖਾਲਸੇ ਨੇ ਫਿਰ ਟੱਕਰ ਕੀਤੀ, ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਤੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਉੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੇ ਉੱਤੇ ਸਮਾਪਤੀ ਹੈ ਜੀ।
ਕੀਓ ਕੂਚ ਸਨ ਮੁਖ ਲਾਹੌਰ। ਆਏ ਬਹੇ ਸਿੰਘ ਤਲਬਣ ਫਲੋਰ। ਯਹੀ ਸ਼ਾਹੇ ਪੈ ਖਬਰ ਹੋ ਗਈ। ਸੁਣਤ ਗਿਲਜੇ
ਬੜ ਚਿੰਤਾ ਪਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। हे ठाकुर हो दास रूप मैं निर्गुण गुण नहीं कोए, नानक दीजा नाम दान राखो ही परोए। आए प्रभु शरणागति कृपा नित दयाल, एक अखर हर मन बस्त नानक होत निहाल। वाहिगुरु नाम जहाज है चढ़े सो तरे पार, जो सरदा कर सेम दे गुर पार उतारन हार। कथा निता प्रत होत है सुनो सो सिंह सुजान, नानक गुरु गोबिंद सिंह जी सदा करे कल्याण। नानक गुरु गोबिंद सिंह जी सदा करे कल्याण। वाहिगुरु जी का खालसा।